सत्नाम तनुवाके गुरु तनुवाके गुरु साहिब जियो ना हो जति सती नहीं पड़या मूर्ख मुगदा जन्म भया परनवत नानक तिनकी शरणा जिन तू नाहीं विसरिया जेता जियो पिंड सब तेरा तू अंतर जामी पुरख भगवान दासन दास कह जन नानक जे हा तू कराहे ते हा हौ करी बखियान दासन दास कह जन नानक जे हा तू कराहे ते हा हौ करी बखियान परम सन्मान योग जुगो जुग अटल सतगुरु गुरु ग्रंथ साहिब महाराज जी की पावन पवित्र हजूरी अंदर सुभाईमान खोए बैठे गुरमुख प्यारे सत संगी जनों आप जी ने हुणे ही समूह गुरमुख प्यारे जो कीर्तनी जथे इस स्थान ते कीर्तन की सेवा निभा रहे ने उन्हां पासों अमृत गुरबाणी का कीर्तन सरवण किया है। कीर्तन की समाप्ति ते ये शब्द गायन किया जा रहा सी कि सरवर हंस तुरेही मेला खसमै एवै पाना सरवर अंदर हीरा मोती सो हंसा का खाना। इत्थे सरवर सतगुरु जी नूं क्या है ते हंस जो है वह गुरु के सिख ने कहिंदे ने हंस दा ते सरोवर दा परमात्मा ने तुर दरगाह चों ही संजोग मिलाप बनाया है। जिमें मान सरोवर ओदा सुभा ही है कि उन्हें अपने कोल आए हंस नूं मोती देने ने ते हंस दा सुभा है कि उन्हें मान सरोवर नूं त्यागना नहीं। इसे तरह जेड़े सिख सतगुरु जी दी चरण शरण विच रोज आउंदे ने ते शब्द कीर्तन गुरबाणी ते मोती चुंदे ने ओ ये गल जरूर चेते रखन कि असल विच ये केवल मेरी घालना नहीं परमात्मा ने तुर दरगाह तों मेरे ते गुरु दे संजोग नूं लिखिया होया। आओ जो विचार आपां लड़ीवार कर रहे हां पिछले तकरीबन दो दिन आपां केवल इस विषय ते अजे रुके हां कि सिखां नूं ਸਿੱਖੀ ਦਾ ਕੱਲ ਬੇਨਤੀ ਕੀਤੀ ਸੀ ਕਿ ਗੁਰ ਸਿੱਖੀ ਕਿੰਨਾ ਕੁ ਉੱਚਾ ਸੁੱਚਾ ਜੀਵਨ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉਹ ਕਮਾਈ ਕਰਨ ਵਾਲੇ ਗੁਰਸਿੱਖ ਤੋਂ ਆਪਣੇ ਆਪ ਨੂੰ ਫਿਦਾ ਪੈ ਕਰਦੇ ਨੇ, ਕੁਰਬਾਨ ਪੈ ਕਰਦੇ ਨੇ। ਕੱਲ ਕੁਛ ਪ੍ਰਮਾਣ ਆਪ ਨਾਲ ਸਾਂਝੇ ਕੀਤੇ ਸਨ, ਆਓ ਉਸੇ ਲੜੀ ਨੂੰ ਆਪਾਂ ਅੱਗੇ ਤੋਰਨਾ ਹੈ। ਆਪ ਕਰੋ ਕਿਰਪਾਲਤਾ, ਜਿਤਨੇ ਵੀ ਮੇਰੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਆਪਾਂ ਸਾਰੇ ਬੇਨਤੀ ਕਰੀਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਦੀ ਦਾਤ ਬਖਸ਼ੋ, ਪ੍ਰੇਮ ਭਾਵਨਾ ਨਾਲ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਗੁਰਸਿੱਖ ਦੀ ਉਪਮਾ ਕਰਦੇ ਹਾਂ। ਕੱਲ ਦਾਤਾਰ ਜੀ ਦਾ ਅਸੀਂ ਇਹ ਬਚਨ ਪੜ੍ਹ ਰਹੇ ਸਾਂ, ਗੁਰੂ ਰਾਮਦਾਸ ਜੀ ਦਾ, ਕਿ ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੇ ਵਿੱਚ ਗੁਰਸਿੱਖ ਚੱਲਿਆ। ਜਾਂ ਅਸੀਂ ਇਹ ਪਵਿੱਤਰ ਬਚਨ ਪੜ੍ਹੇ ਸਨ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਭਾਏ ਜੀਓ। ਜਾਂ ਅਸੀਂ ਇਹ ਹਜ਼ੂਰ ਦਾ ਬਚਨ ਪੜ੍ਹਿਆ ਸੀ ਕਿ ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂਰ ਦੇ ਖੰਮ ਪਾਪੀ ਪੀ ਗਤ ਪਾਹ। ਆਖਰ ਉਹ ਕਿਹੜੀ ਖੂਬੀ ਹੈ ਤੇ ਸ਼ਬਦ ਖਾਸ ਕਰਕੇ ਗੁਰਸਿੱਖ ਤੋਂ ਤਿੰਨ ਚਾਰ ਪ੍ਰਮਾਣ ਜਿਹੜੇ ਦਿੱਤੇ ਨੇ ਕਿ ਗੁਰਸਿੱਖੜਾ ਗੁਰਸਿੱਖ ਅਸਲ ਵਿੱਚ ਜਦੋਂ ਅਸੀਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਤੇ ਸਤਿਗੁਰੂ ਨੇ ਗੁਰਸਿੱਖ ਦੇ ਚਰਨਾਂ ਤੋਂ ਘੋਲ ਕਮਾਉਣਾ, ਇਹ ਕੇਵਲ ਉਹਨਾਂ ਦੇ ਲਫ਼ਜ਼ੀ ਜਾਂ ਜ਼ਬਾਨੀ ਕਲਾਮੀ ਸ਼ਬਦ ਨਹੀਂ। ਹਕੀਕਤ ਇਹ ਗੁਰਸਿੱਖ ਉਦੋਂ ਬਣਦਾ ਹੈ ਕਿ ਜਦੋਂ ਸਿੱਖ ਦੇ ਅੰਦਰ ਗੁਰੂ ਵਾਲੇ ਗੁਣ ਆ ਜਾਣ, ਜਦੋਂ ਸਿੱਖ ਦੇ ਵਿੱਚੋਂ ਗੁਰੂ ਦੀ ਝਲਕ ਪਏ, ਜਦੋਂ ਸਿੱਖ ਨੂੰ ਦੇਖ ਕੇ ਬੰਦੇ ਦਾ ਅੰਦਰ ਇੰਜ ਤ੍ਰਿਪਤ ਹੋ ਜਾਏ ਕਿ ਮਾਨੋ ਅੱਜ ਗੁਰੂ ਮੈਨੂੰ ਮਿਲ ਗਿਆ ਹੈ। ਇਹੀ ਕਾਰਨ ਕਿ ਗੁਰੂ ਰਾਮਦਾਸ ਜੀ ਨੇ ਦੋ ਬਚਨ ਕਹੇ ਸਨ, ਕਹਿੰਦੇ ਨੇ ਗੁਰਸਿੱਖ ਦੋ ਕੰਮ ਕਰਦਾ ਹੈ। ਕਿਹੜੇ? ਪਹਿਲਾ ਕੰਮ ਤਾਂ ਉਹ ਕਰਦਾ ਹੈ ਆਪ ਨਾਮ ਜਪਦਾ, ਤੇ ਜਦੋਂ ਜਪਦਾ ਤੇ ਉਹਦੇ ਅੰਦਰ ਗੁਰੂ ਵਰਤਦਾ, ਤੇ ਸੱਚ ਜਾਣੋ ਜਦੋਂ ਦੂਜੇ ਨੂੰ ਜਪਾਣ ਤੁਰਦਾ ਤੇ ਉਸ ਸਿੱਖ ਵਿੱਚੋਂ ਗੁਰੂ ਇੰਜ ਲੱਗਦਾ ਜਿਵੇਂ ਇਹਦੇ ਵਿੱਚ ਵਰਤ ਕੇ ਉਪਦੇਸ਼ ਪੈ ਦਿੰਦੇ, ਲੱਗਦਾ ਕਿ ਇਹ ਗੁਰੂ ਵਰਤਦਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ, ਆਪਾਂ ਉਹ ਕੱਲ ਵੀ ਪੜ੍ਹੇ ਸਨ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਕਿਹਦੇ? ਜੋ ਆਪ ਜਪੈ। ਆਪ ਜਪੈ ਦਾ ਅਰਥ ਹੈ ਸਿੱਖ ਆਪ ਕਮਾਈ ਕਰੇ, ਅਬਰੈ ਨਾਮ ਜਪਾਵੇ, ਤੇ ਜਿਹੜਾ ਆਪ ਕਮਾਈ ਕਰਕੇ ਦੂਜਿਆਂ ਨੂੰ ਜਪਣ ਦੀ ਪ੍ਰੇਰਣਾ ਦਿੰਦਾ ਹੈ। ਆਓ ਹੁਣ ਦੇਖੀਓ ਉਹ ਕਿਹੜੀ ਖੂਬੀ ਹੈ ਕਿ ਜਿਹੜੀ ਸਿੱਖ ਦੇ ਅੰਦਰ ਵਿਦਮਾਨ ਹੈ। ਕੱਲ ਵੀ ਬੇਨਤੀ ਕੀਤੀ, ਸਿੱਖੀ ਕੇਵਲ ਬਾਹਰ ਦੇ ਸ਼ਬਦਾਂ ਦਾ ਨਾਮ ਨਹੀਂ, ਅਸਲ ਵਿੱਚ ਸਿੱਖੀ ਇੱਕ ਅੰਦਰ ਦਾ ਜੀਵਨ ਹੈ। ਜਦੋਂ ਅੰਦਰ ਦਾ ਜੀਵਨ ਬਣਿਆ ਹੋਵੇ, ਉਦੋਂ ਬਾਹਰ ਦੇ ਕੀਤੇ ਹੋਏ ਉਹਦੇ ਕਰਮ ਜਿਹੜੇ ਨੇ ਲੋਕਾਂ ਦਾ ਭਲਾ ਕਰਦੇ ਨੇ। ਤੇ ਖਿਮਾ ਕਰਿਓ, ਜੇ ਅੰਦਰ ਜੀਵਨ ਨਾ ਟਿਕਿਆ ਹੋਵੇ, ਅੰਦਰ ਸਿੱਖੀ ਵਾਲੇ ਗੁਣ ਨਾ ਹੋਣ, ਤੇ ਬੰਦਾ ਬਾਹਰੋਂ ਜਿਤਨੀ ਮਰਜ਼ੀ ਦੁਹਾਈ ਪਾਈ ਜਾਏ, ਹਕੀਕਤ ਵਿੱਚ ਉਹਦੇ ਸ਼ਬਦ, ਉਹਦੇ ਕਰਮ, ਉਹਦਾ ਚੱਲਣਾ ਫਿਰਨਾ ਕਿਸੇ ਉੱਤੇ ਅਸਰ ਨਹੀਂ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਹੋਣਾ ਨੇ ਸਿੱਖ ਦੀ ਮਰਿਆਦਾ ਸੰਬੰਧੀ ਜਿਹੜੀ ਕਿਰਪਾ ਕੀਤੀ, ਉਹਨਾਂ ਦੀ ਇੱਕ ਪੌੜੀ ਆਧਾਰ ਬਣਾਈ, ਸਿਰਫ ਇਸ ਗੱਲ ਨੂੰ ਵਿਚਾਰਨ ਦੇ ਲਈ ਵੀ ਸਿੱਖੀ ਦਾਨ ਕੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਕਿ ਸਿੱਖ ਦੇ ਵਿੱਚ ਸਭ ਤੋਂ ਪਹਿਲਾ ਗੁਣ ਇਹ ਹੁੰਦਾ ਹੈ, ਉਹ ਕਦੀ ਵੀ ਆਪਣੇ ਹਉਮੈ ਦਾ ਪ੍ਰਗਟਾਵਾ ਨਹੀਂ ਕਰਦਾ। ਉਸ ਪੌੜੀ ਨੂੰ ਆਪ ਨਾਲ ਜ਼ਰੂਰ ਸਾਂਝਾ ਕਰਦੇ ਹਾਂ ਕਿ ਸਿੱਖੀ ਕੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਖਾਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਖਾਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਇਹ ਵੇ ਸਿੱਖੀ ਦਾਨ ਜਿਹੜਾ ਮੰਗਣਾ ਅਸੀਂ, ਖਾਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਖਾਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਖਾਉ ਤਿਸ ਘੋਲ ਘੁਮਾਇਆ ਸ਼ਬਦ ਵਰਦੇ ਨੇ ਸਤਿਗੁਰ ਕਾ ਉਪਦੇਸ਼ ਘੁਮਾਵੇ। ਖਾਉ ਤਿਸ ਘੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿ ਸਮਾਵੇ। ਹੁਣ ਦੇਖੋ ਇਹ ਵੇ ਸਿੱਖੀ ਦਾਨ ਜਿਨ੍ਹਾਂ ਸਿੱਖਾਂ ਨੂੰ ਗੁਰੂ ਜੀ ਨੇ ਇਹ ਜੀਵਨ ਦਿੱਤਾ। ਭਾਈ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਸਭ ਤੋਂ ਪਹਿਲੀ ਗੱਲ ਕਿ ਗੁਰਮਤ ਹਿਰਦੈ ਗਰੀਬੀ ਆਵੇ, ਇਹਨਾਂ ਦੋ ਤਿੰਨ ਤੁਕਾਂ ਨੂੰ ਆਧਾਰ ਬਣਾ ਕੇ ਵਿਆਖਿਆ ਸਿੱਖੀ ਜੀਵਨ ਦੀ ਕਰਨੀ ਹੈ ਤੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈਣੇ ਨੇ। ਪਹਿਲਾ ਬਚਨ ਕਿਹਾ ਖਾਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਇਹ ਸ਼ਬਦ ਪੜ੍ਹਨਾ ਬੜਾ ਸੌਖਾ ਹੈ, ਅਖਰੀ ਅਰਥ ਕਰਨੇ ਉਦੋਂ ਵੀ ਸੌਖੇ ਨੇ। ਕਹਿਣ ਲੱਗੇ ਖਾਉ ਤਿਸ, ਖਾਉ ਦਾ ਅਰਥ ਮੈਂ, ਤਿਸ ਦਾ ਅਰਥ ਉਹਦੇ ਤੋਂ, ਘੋਲ ਘੁਮਾਇਆ, ਘੋਲ ਘੁਮਾਏ ਦਾ ਅਖਰੀ ਅਰਥ ਹੁੰਦਾ ਕੁਰਬਾਨ ਜਾਣਾ, ਬਲਿਹਾਰ ਜਾਣਾ, ਵਾਰਨੇ ਜਾਣਾ। ਭਾਈ ਸਾਹਿਬ ਜੀ ਫਰਮਾਉਂਦੇ ਨੇ ਮੈਂ ਉਹਦੇ ਤੋਂ ਕੁਰਬਾਨ ਜਾਣਾ। ਪੁੱਛਿਆ ਜੀ ਕਿਹਦੇ ਤੋਂ? ਕਹਿਣ ਲੱਗੇ ਪਹਿਲੀ ਗੱਲ ਜਿਹਨੂੰ ਸਿੱਖੀ ਦੀ ਇਹ ਸਮਝ ਪੈ ਗਈ ਇਹ ਗੁਰਮਤ ਹਿਰਦੈ ਗਰੀਬੀ ਆਵੇ। ਹੁਣ ਇੱਥੇ ਇਕੱਲੀ ਗਰੀਬੀ ਆਵੇ ਨੀ ਕਿਹਾ, ਉਹਨਾਂ ਸ਼ਬਦ ਵਰਤਿਆ ਗੁਰਮਤ ਹਿਰਦੈ ਗਰੀਬੀ ਆਵੇ। ਇਹਦਾ ਮਤਲਬ ਹਿਰਦੈ ਸ਼ਬਦ ਤੋਂ ਪਹਿਲਾਂ ਉਹਨਾਂ ਗੁਰਮਤ ਵਰਤਿਆ। ਕਿਉਂ? ਇਹਦਾ ਕਾਰਨ ਕੀ? ਬੜੀ ਵਾਰੀ ਸੋਚਿਆ ਵੀ ਇਹ ਤੁਕ ਪੜ੍ਹੀ, ਅੱਜ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗੁਰਮਤ ਹਿਰਦੈ ਦਾ ਅਰਥ ਕੀ? ਗਰੀਬੀ ਆਵੇ। ਦੇਖੋ ਗਰੀਬੀ ਦਾ ਅਖਰੀ ਅਰਥ ਹੈ ਨਿਮਰਤਾ। ਵਕਤੀ ਤੌਰ ਤੇ ਅਨੇਕਾਂ ਲੋਕ ਆਪਣੀ ਜ਼ਬਾਨ ਤੋਂ ਨਿਮਰਤਾ ਦੇ ਬੋਲ ਬੋਲਦੇ ਨੇ। ਵਕਤੀ ਤੌਰ ਤੇ ਕੁਝ ਲੋਕ ਸਮਾਜ ਸਾਹਮਣੇ ਝੁੱਕ ਕੇ ਨਿਮਰਤਾ ਦਾ ਪ੍ਰਗਟਾਵਾ ਵੀ ਕਰਦੇ ਨੇ, ਪਰ ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਸਿੱਖ ਹੈ ਨਾ ਉਹ ਕਦੀ ਵੀ ਪਖੰਡ ਨਹੀਂ ਕਰਦਾ। ਕਹਿਣ ਲੱਗੇ ਉਹਦੇ ਹਿਰਦੇ ਵਿੱਚ ਗੁਰੂ ਦੀ ਮਤ ਵਸੀਏ ਤੇ ਜਦੋਂ ਉਹ ਝੁਕਦਾ ਹੈ ਆਪਣੇ ਸਵਾਰਥ ਲਈ ਨਹੀਂ, ਮੇਰੇ ਗੁਰੂ ਨੇ ਇੱਕ ਗੱਲ ਸਮਝਾਈਏ, ਨਿਮਰਤਾ ਵੀ ਤੂੰ ਗੁਰਮਤ ਵਾਲੀ ਧਾਰਨ ਕਰਨੀ ਹੈ। ਤੇਰੇ ਕੋਲ ਗੁਰਮਤ ਵਾਲੀ ਨਿਮਰਤਾ ਹੋਵੇ ਤੇ ਆਪਾਂ ਸੋਚਾਂਗੇ ਵੀ ਕੀ ਦੂਜੀ ਨਿਮਰਤਾ ਤੇ ਗੁਰਮਤ ਦੀ ਨਿਮਰਤਾ ਵਿੱਚ ਫਰਕ ਹੈ? ਬਿਲਕੁਲ ਜ਼ਮੀਨ ਅਸਮਾਨ ਦਾ ਅੰਤਰ ਹੈ। ਦੇਖੋ ਹਜ਼ੂਰ ਦੀ ਬਾਣੀ ਵਿੱਚ ਇੱਕ ਦਿਨ ਅਸੀਂ ਅੱਗੇ ਵੀ ਪੜ੍ਹਿਆ ਸੀ, ਕੁਝ ਲੋਕ ਜਿਹੜੇ ਨੇ ਉਹ ਸਵਾਰਥ ਕਰਕੇ ਵਕਤੀ ਤੌਰ ਤੇ ਝੁਕਦੇ ਨੇ ਪਰ ਅੰਦਰ ਉਹਨਾਂ ਦਾ ਮੰਨਣ ਨੂੰ ਤਿਆਰ ਨਹੀਂ ਹੁੰਦਾ। ਪਰ ਗੁਰੂ ਕਾ ਸਿੱਖ ਕਦੀ ਇਹ ਨਹੀਂ ਕਰਦਾ ਵੀ ਉੱਤੋਂ ਜ਼ਬਾਨ ਤੋਂ ਮਿੱਠ ਬੋਲੜਾ ਹੋਵੇ ਤੇ ਝੁਕਣ ਦੀ ਗੱਲ ਕਰੇ ਤੇ ਅੰਦਰੋਂ ਉਹਦਾ ਅੰਦਰ ਮਨ ਕਦੀ ਝੁਕਣ ਨੂੰ ਮੰਨੇ ਨਾ। ਜਿਹਨੇ ਗੁਰੂ ਕੀ ਮਤ ਲਈ ਹੈ ਨਾ, ਦਾਤੇ ਨੇ ਉਹਨੂੰ ਨਿਮਰਤਾ ਦੀ ਦਾਤ ਦਿੱਤੀ ਏ। ਇਉਂ ਕਹਿ ਲਓ ਵੀ ਸਿੱਖੀ ਦਾ ਪਹਿਲਾ ਗੁਣ ਹੀ ਇਹ ਕਿ ਬੰਦੇ ਨੂੰ ਅੰਦਰੋਂ ਝੁਕਣ ਦੀ ਜਾਚ ਆ ਜਾਏ। ਹੁਣ ਕਹਾਂਗੇ ਵੀ ਉਹ ਝੁਕਣਾ ਕਿਵੇਂ ਆਵੇ ਤੇ ਇਹਦੇ ਸੰਬੰਧੀ ਹਜ਼ੂਰ ਨੇ ਬਾਣੀ ਵਿੱਚ ਕਿਹਾ। ਕਹਿਣ ਲੱਗੇ ਝੁਕ ਕੇਵਲ ਉਹ ਸਕਦਾ ਜਿਹਨੂੰ ਗੁਰੂ ਦੀ ਹੱਥੀ ਸੇਵਾ ਕਰਨ ਦੀ ਜਾਚ ਆ ਜਾਏ। ਜਿੰਨੀ ਦੇਰ ਤੱਕ ਸਰੀਰ ਸੇਵਾ ਨਹੀਂ ਕਰਦਾ ਉਨੀ ਦੇਰ ਤੱਕ ਮਨ ਨੇ ਝੁਕਣਾ ਨਹੀਂ, ਕਿਉਂਕਿ ਮਨ ਤਾਂ ਆਪਣੀ ਮਰਜ਼ੀ ਕਰੇਗਾ ਤੇ ਜਦੋਂ ਤਨ ਗੁਰੂ ਕੀ ਸੇਵਾ ਵਿੱਚ ਲੱਗੇਗਾ ਨਾ ਉਦੋਂ ਮਨ ਆਪਣੇ ਆਪ ਹੀ ਝੁਕਣਾ ਸ਼ੁਰੂ ਹੋ ਜਾਂਦਾ। ਸਾਹਿਬ ਨੇ ਸ਼ਬਦ ਵਰਤੇ, ਗੱਲ ਗਰੀਬੀ ਦੀ ਕੀਤੀ। ਸਿੱਖੀ ਦੇ ਵਿੱਚ ਸਭ ਤੋਂ ਪਹਿਲੀ ਗੱਲ ਬੇਨਤੀ ਕਰ ਰਿਹਾ ਨਿਮਰਤਾ ਗਰੀਬੀ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕੁਝ, ਉਹ ਸ਼ਬਦ ਆਪ ਪੜ੍ਹਦੇ ਸੁਣਦੇ। ਜਿਹੜਾ ਮਨੁੱਖ ਨਿਮਰਤਾ ਤੋਂ ਵਾਂਝਾ ਹੈ ਵਾਹਿਗੁਰੂ ਮੇਲ ਕਰੇ, ਉਹਨੂੰ ਨਿਮਰਤਾ ਤੇ ਅਦਬ ਦੀ ਦਾਤ ਬਖਸ਼ੇ। ਨਹੀਂ ਤਾਂ ਨਿਮਰਤਾ ਹੀਣ ਬੰਦੇ ਹੰਕਾਰੀ ਜਿਹੜੇ ਨੇ ਉਹ ਏਡੇ ਵੱਡੇ ਧਨ ਪਦਾਰਥ ਗੁਣ ਹੋਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਜਾਂਦੇ। ਸਾਹਿਬ ਨੇ ਬਚਨ ਕੀਤੇ ਨੇ, ਅਸੀਂ ਇਹ ਬਚਨ ਬੜੀ ਵਾਰੀ ਪੜ੍ਹਨੇ। ਦਾਤਾਰ ਜੀ ਦਾ ਪਹਿਲਾ ਬਚਨ ਹੈ, ਕਹਿਣ ਲੱਗੇ ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਣ ਲੱਗ ਪਏ ਗੁਰਮਤ ਹਿਰਦੇ ਨਾਲ, ਇਹ ਨਹੀਂ ਕਿ ਕੇਵਲ ਬਾਜ਼ਮੁਖੀ ਸ਼ਬਦ ਵਰਤ ਕੇ, ਜਿਹੜਾ ਸਭ ਨੇ ਸਭ ਤੋਂ ਆਪਣੇ ਆਪ ਨੂੰ ਨੀਵਾਂ ਸਮਝਣ ਲੱਗ ਪਏ ਤੇ ਮੇਰਾ ਗੁਰੂ ਕਹਿੰਦਾ ਅਸਲ ਵਿੱਚ ਤੂੰ ਸਭ ਤੋਂ ਉੱਚਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਏ ਸਭ ਤੇ ਉੱਚਾ। ਇਵੇਂ ਗੁਰਮਤ ਰਿਹਾ ਗਰੀਬੀ ਆਵੇ। ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝੇ, ਨਿਮਰਤਾ ਵਿੱਚ ਰਹਿ, ਮੇਰੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਉਹ ਸਭ ਤੋਂ ਉੱਚਾ ਹੈ। ਨਾਲ ਇੱਕ ਬਚਨ ਕੀਤਾ ਹੋਰ, ਦਾਤਾਰ ਜੇਕਰ ਕੋਈ ਹੰਕਾਰ ਕਰੇ, ਹਜ਼ੂਰ ਕਹਿੰਦੇ ਨੇ ਜਿਹਨੇ ਸਿੱਖੀ ਕਮਾਣੀ ਹੈ ਨਾ, ਉਹ ਰਾਜ ਪਦਵੀ ਤੇ ਬੈਠ ਕੇ ਵੀ ਹੰਕਾਰੀ ਨਹੀਂ ਹੁੰਦਾ। ਜਿਹੜਾ ਸਿੱਖੀ ਦਾ ਦਾਨ ਮੰਗਦਾ ਹੈ, ਉਹ ਕਦੀ ਪਦਾਰਥ ਦੌਲਤ ਤੇ ਜਵਾਨੀ ਬਲ ਲੈ ਕੇ ਵੀ ਹੰਕਾਰੀ ਨਹੀਂ ਹੁੰਦਾ। ਜਿਹੜਾ ਸਿੱਖੀ ਕਮਾਣ ਤੁਰਦਾ, ਹਕੀਕਤ ਵਿੱਚ ਉਹ ਆਪਣੇ ਸ਼ੁਭ ਕਰਮਾਂ ਦਾ ਵੀ ਮਾਣ ਨਹੀਂ ਕਰਦਾ, ਤੇ ਜਿਹੜਾ ਸਿੱਖੀ ਨੂੰ ਕਮਾਣ ਤੁਰਦਾ, ਉਹ ਰੱਬ ਦੀ ਦਿੱਤੀ ਹੋਈ ਦਾਤ ਸਮਝ ਕੇ, ਧਨ ਨੂੰ, ਜ਼ਮੀਨ ਨੂੰ, ਪੈਸੇ ਨੂੰ ਦੇਖ ਕੇ ਕਦੀ ਹੰਕਾਰੀ ਨਹੀਂ ਹੁੰਦਾ। ਜੇ ਉਹ ਹੰਕਾਰੀ ਹੁੰਦਾ, ਇਹਦਾ ਮਤਲਬ ਉਹਦੇ ਕੋਲ ਸਿੱਖੀ ਦਾਨ ਨਹੀਂ। ਹਜ਼ੂਰ ਨੇ ਫਿਰ ਉਹਦੇ ਸੰਬੰਧੀ ਜਿਹੜਾ ਬਚਨ ਕਿਹਾ, ਤੇ ਨਾਲ ਉਹਨਾਂ ਇਹ ਵੀ ਦੱਸ ਦਿੱਤਾ, ਜੇ ਇਹ ਮਾਨ ਕਰੇਗਾ, ਤੇਰੇ ਕੋਲ ਗੁਰਮਤ ਵਾਲੀ ਨਿਮਰਤਾ ਨਹੀਂ, ਤੇ ਸੱਚ ਜਾਣੀ ਜੋ ਕੁਝ ਤੂੰ ਸੋਚੀ ਬੈਠਾ, ਇਹ ਕੁਝ ਤੈਨੂੰ ਰੱਬ ਦੀ ਦਰਗਾਹ ਵਿੱਚ ਮਿਲੇਗਾ। ਉਹ ਸ਼ਬਦ ਕੀ ਨੇ? ਅਸੀਂ ਬਾਰਵੀਂ ਅਸ਼ਟਪਦੀ ਪੜ੍ਹਨੀ ਸੁਖਮਨੀ ਸਾਹਿਬ ਜੀ ਦੀ, ਉਹਦਾ ਸ਼ਲੋਕ ਹੀ ਨਿਮਰਤਾ ਤੇ ਹੰਕਾਰ ਬਾਰੇ ਸਾਨੂੰ ਪ੍ਰੇਰਨਾ ਪਿਆ ਦਿੰਦਾ, ਹੰਕਾਰੀ ਦਾ ਨਾਸ਼ ਕਿਵੇਂ ਹੈ ਤੇ ਨਿਮਰਤਾ ਵਾਲੇ ਦਾ ਖਿਰਦਾ ਭਰਪੂਰ ਕਿਵੇਂ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸੁਖੀ ਬਸੈ ਮਸਕੀਨੀਆਂ, ਮਸਕੀਨੀਆਂ ਦਾ ਅਖਰੀ ਅਰਥ ਇੱਥੇ ਵੇ ਗਰੀਬੀ ਵਾਲਾ, ਨਿਮਰਤਾ ਵਾਲਾ, ਕੇਵਲ ਕੋਈ ਸਾਥੀ ਜੋੜ ਕੇ ਨਹੀਂ ਕਿ ਮਸਕੀਨੀਏ ਪਹਿਲਵਾਨ ਦੀ ਬੇਨਤੀ ਕਰਾਂ। ਬਾਣੀ ਵਿੱਚ ਬੜੀ ਵਾਰੀ ਸ਼ਬਦ ਮਸਕੀਨ ਆਇਆ, ਹਜ਼ੂਰ ਨੇ ਇੱਥੇ ਮਸਕੀਨ ਦਾ ਅਰਥ ਕਰਾਂਗੇ ਨਿਮਰਤਾ, ਗਰੀਬੀ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਕਹਿੰਦੇ ਨੇ ਜਿਹੜਾ ਨਿਮਰਤਾ ਵਿੱਚ ਰਹਿੰਦਾ ਹੈ, ਉਹਦਾ ਆਤਮਿਕ ਜੀਵਨ ਪੱਖੋਂ ਉਹ ਸੁਖੀ ਹੈ, ਤੇ ਜੇ ਕੋਈ ਹੰਕਾਰ ਕਰਦਾ, ਉਹ ਆਪਣੇ ਹੰਕਾਰ ਵਿੱਚ ਆਪੇ ਗਲ ਗਿਆ। ਉੱਥੇ ਫਿਰ ਦੇਖੋ ਜਿਹਦੇ ਕੋਲ ਗਰੀਬੀ ਨਹੀਂ, ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਜਿਸ ਕਹਿ ਅੰਤਰ ਰਾਜ ਅਭਿਮਾਨ, ਜੇ ਉਹ ਕਹਿ ਮੈਂ ਸਿੱਖ ਹਾਂ ਸਭ ਤੋਂ ਵੱਡਾ, ਤੇ ਚਾਰ ਦਿਨ ਪਦਵੀ ਲੈ ਕੇ ਹੰਕਾਰੀ ਹੋ ਜਾਏ, ਤੇ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਿੱਖ ਨਹੀਂ, ਕਿਉਂਕਿ ਸਿੱਖ ਜਿਹੜਾ ਉਹ ਕਦੀ ਪਦਵੀ ਦਾ ਮਾਣ ਵੀ ਨਹੀਂ ਕਰਦਾ, ਉਹ ਪਦਵੀ ਤੇ ਬੈਠ ਕੇ ਵੀ ਨਿਮਰਤਾ ਦੇ ਪੱਲੇ ਨੂੰ ਪਕੜ ਕੇ ਰੱਖਦਾ ਹੈ। ਹਜ਼ੂਰ ਨੇ ਸ਼ਬਦ ਵਰਤੇ, ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਵਾਨ, ਜੋ ਜਾਣੈ ਮੈਂ ਜੋਬਨ ਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮ ਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕਹਿ ਫਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਸਿੱਖੀ ਦਾਨ ਵਿੱਚ ਸਭ ਤੋਂ ਪਹਿਲੀ ਦਾਤ ਮੰਗੀ, ਕਰ ਕਿਰਪਾ ਜਿਸ ਕਹਿ ਫਿਰਦੈ ਗਰੀਬੀ ਬਸਾਵੈ। ਹੇ ਮਾਲਕ ਜੀ, ਤੁਸੀਂ ਮਿਹਰ ਕਰੋ, ਸਭ ਤੋਂ ਪਹਿਲਾਂ ਮੈਨੂੰ ਨਿਮਰਤਾ ਦੀ ਦਾਤ ਦਿਓ। ਇਹ ਆਪ ਜੀ ਕਹੋਗੇ ਵੀ ਇਹ ਸਭ ਤੋਂ ਪਹਿਲਾਂ ਸ਼ਬਦ ਕਿਉਂ ਚੁਣ ਲਿਆ? ਸਿੱਖੀ ਦਾਨ ਵਿੱਚ ਨਿਮਰਤਾ ਚਿੱਤ ਵਿੱਚ ਆਇਆ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਪ੍ਰਭੂ ਦੇ ਦਰ ਤੇ ਜਾ ਕੇ ਸਾਈਂ ਦੇ ਚਰਨਾਂ ਵਿੱਚ ਝੁੱਕ ਕੇ ਸ਼ੁਕਰਾਨਾ ਕੀਤਾ ਸੀ, ਤੇ ਉਦਨ ਜਿਹੜੀਆਂ ਦਾਤਾਂ ਮੰਗੀਆਂ ਸਨ ਉਹਦੇ ਵਿੱਚ ਮੇਰੇ ਦਾਤੇ ਨੇ ਦਾਤ ਇੱਕ ਗਰੀਬੀ ਦੀ ਵੀ ਮੰਗੀ ਸੀ, ਨਿਮਰਤਾ ਦੀ ਮੰਗੀ ਸੀ, ਕਿਉਂਕਿ ਰਹਿਤ ਦਾ ਦਾਨ ਵੀ ਨਿਮਰਤਾ ਤੋਂ ਬਿਨਾਂ ਨਹੀਂ ਰਹਿਣਾ। ਜੇ ਹੰਕਾਰ ਕੀਤਾ ਬੰਦਾ ਕਿਤੇ ਵੀ ਛਿੜਕ ਸਕਦਾ ਹੈ। ਖਿਮਾ ਕਰਿਓ, ਕੇਸ਼ ਵੀ ਸਾਨੂੰ ਦਾਨ ਜੇ ਨਿਮਰਤਾ ਵਿੱਚ ਰਹਾਂਗੇ ਤੇ ਸਿੱਖੀ ਕਮਾਵਾਂਗੇ, ਜੇ ਨਿਮਰਤਾ ਵਿੱਚ ਰਹਾਂਗੇ ਤੇ ਭਰੋਸਾ ਵੱਜੇਗਾ, ਜੇ ਨਿਮਰਤਾ ਵਿੱਚ ਰਹਾਂਗੇ ਤੇ ਵਿਸ਼ਾ ਵੱਜੇਗਾ, ਨਿਮਰਤਾ ਵਿੱਚ ਰਹਾਂਗੇ ਤੇ ਵਿਵੇਕੀ ਬਣ ਸਕਾਂਗੇ, ਨਿਮਰਤਾ ਵਿੱਚ ਰਹਾਂਗੇ ਤੇ ਦਾਨਾ ਫਿਰ ਦਾਨ ਨਾਮ ਦਾਨ ਮਿਲੇਗਾ। ਪਹਿਲੀ ਗੱਲ ਗੁਰਮਤ ਦੀ ਸਿੱਖੀ ਦੀ ਇਹ ਵੇ ਕਿ ਸਿੱਖ ਦੇ ਅੰਦਰ ਨਿਰਮਾਣਤਾ ਹੋਵੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਵਰਤੇ ਨੇ, ਅਸੀਂ ਇਹ ਬਚਨ ਪੜ੍ਹਨੇ ਹਾਂ। ਕਿਰਪਾਲੂ ਦਾਤਾਰ ਜੀ ਦੇ ਭਾਈ ਗੁਰਦਾਸ ਜੀ ਨੇ ਕਹੇ ਨੇ, ਉਹਨਾਂ ਦੀ ਸਭ ਤੋਂ ਪਹਿਲੀ ਮੰਗ, ਮੈਂ ਕਹਿੰਦਾ ਬਾਬਾ ਜੀ ਧਰਤ ਲੋਕਾਈ ਨੂੰ ਸੋਧਣ ਤੋਂ ਪਹਿਲਾਂ ਜਿੱਥੇ ਨਾਮ ਦੀ ਦਾਤ ਲਈ, ਉੱਥੇ ਨਿਮਰਤਾ ਵਾਲੇ ਭਾਂਡੇ ਨੂੰ ਨਹੀਂ ਛੱਡਿਆ। ਹਜ਼ੂਰ ਦੇ ਬਾਰੇ ਭਾਈ ਸਾਹਿਬ ਨੇ ਕਿਹਾ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਖ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਪਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣਿਆਈ। ਤੇ ਦੇਖੋ ਗੁਰਮੁਖੋ ਨਾ ਦਾਤ ਕੀ ਮੰਗੀ, ਬਾਬਾ ਪਹਿਲਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਉਹਨਾਂ ਨੇ ਗਰੀਬੀ ਦੀ ਦਾਤ ਮੰਗੀ, क्योंकि सिक्खी ने टिकना ही निम्रता दे भांडे विच जे अंदर निम्रता नहीं ते सच जानी गुरु के सिखा भावे बीज बड़ा कीमती है धन बड़ा कीमती है नाम दा पर निम्रता दे भांडे तो बिना इस धन ने गरीबी ते बर्तन तो बिना इसने टिकना ही नहीं। सब तो पहली गल निम्रता। हजूर ने बाणी विच फिर कृपा की कहने जिस बंदे दे अंदर निम्रता आ जाए ते शब्द की कमाई सेवा नाल आवे। भाई साहब दा इक पौड़ी आउंदी है कहने जिन्हें निम्रता विच आउणा है ना ਉਹ ਸਿੱਖੀ ਨੂੰ ਕਮਾਉਣ ਦੇ ਲਈ ਤਨ ਕਰਕੇ ਗੁਰੂ ਦੀ ਸੇਵਾ ਕਰਨ ਲੱਗ ਪਵੇ ਤੇ ਵਾਹਿਗੁਰੂ ਮਿਹਰ ਕਰੇ ਜਿਹੜੇ ਤਨ ਕਰਕੇ ਸੇਵਾ ਕਰਦੇ ਨੇ ਨਾਲ ਸ਼ਬਦ ਨੂੰ ਕਮਾਉਂਦੇ ਪਏ ਨੇ ਸੇਵਾ ਕਰਦਿਆਂ। ਦੇਖੋ ਤਰੀਕਾ ਬੜਾ ਸੋਹਣਾ। ਜੇ ਕੋਈ ਚਿੱਤ ਲਾ ਕੇ ਸੇਵਾ ਕਰੇ ਆਪਾਂ ਪੜ੍ਹਨੇ ਆ ਨਾ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹੁਣ ਉਹ ਚਿੱਤ ਸ਼ਬਦ ਕਦੀ ਭੁੱਲਿਓ ਨਾ। ਸੇਵਾ ਨੇਪਲੀ ਉਦੋ ਹੁੰਦੀ ਏ ਜਦੋਂ ਸੇਵਾ ਕਰਦਿਆਂ ਚਿੱਤ ਹੋਰ ਪਾਸੇ ਦੌੜਦਾ ਹੈ। ਕੇਵਲ ਬਾਣੀ ਪੜ੍ਹਦਿਆਂ ਚਿੱਤ ਨਹੀਂ, ਗੁਰੂ ਜੀ ਕਹਿੰਦੇ ਸੇਵਾ ਕਰਦਿਆਂ ਵੀ ਚਿੱਤ ਲਾ ਕੇ ਕਰੇ। ਹੁਣ ਚਿੱਤ ਲਾਉਣ ਦਾ ਭਾਵ ਕੀ, ਨਿਮਰਤਾ ਕਿਵੇਂ ਆਵੇ, ਸਿੱਖੀ ਦਾ ਪਹਿਲਾ ਗੁਣ ਕਿਵੇਂ ਮਿਲੇ। ਚਿੱਤ ਲਾਉਣ ਦਾ ਮਤਲਬ ਆਪਾਂ ਕਹਾਂਗੇ ਭਾਂਡੇ ਚੰਗੀ ਤਰ੍ਹਾਂ ਮਾਂਜਣ ਵੱਲ ਚਿੱਤ ਲਾਉਣਾ, ਝਾੜੂ ਚੰਗੀ ਤਰ੍ਹਾਂ ਲਾਉਣ ਵੱਲ ਚਿੱਤ ਲਾਉਣਾ, ਕਿ ਆਪਾਂ ਗੁਰੂ ਘਰ ਕੋਈ ਹੋਰ ਹੱਥੀ ਸੇਵਾ ਕਰੀਏ ਉਹਦੇ ਵੱਲ ਚਿੱਤ ਲਾਉਣਾ। ਕਹਿਣ ਲੱਗੇ ਜਦੋਂ ਤੂੰ ਸੇਵਾ ਕਰੇ ਉਦੋਂ ਆਪਣੇ ਚਿੱਤ ਵਿੱਚ ਗੁਰੂ ਦੇ ਸ਼ਬਦ ਦਾ, ਗੁਰੂ ਦੀ ਬਾਣੀ ਦਾ, ਗੁਰੂ ਦੇ ਮੰਤਰ ਦਾ ਚਿੰਤਨ ਕਰੀ ਤੇ ਸੱਚ ਜਾਣੀ ਉਹ ਸੇਵਾ ਤੇਰੇ ਅੰਦਰ ਨੂੰ ਨਿਮਰ ਲੈ ਆਵੇਗੀ। ਉਹ ਸੇਵਾ ਤੇਰੇ ਅੰਦਰ ਨੂੰ ਗਰੀਬੀ ਦਏਗੀ, ਉਹ ਸੇਵਾ ਤੇਰੇ ਅੰਦਰ ਨੂੰ ਹੰਕਾਰ ਤੋਂ ਬਚਾਏਗੀ। ਜਦੋਂ ਹੱਥ ਤੇਰਾ ਕਾਰ ਵੱਲ ਹੋਵੇਗਾ ਸੇਵਾ ਵੱਲ ਤੇ ਚਿੱਤ ਤੇਰਾ ਕਰਤਾਰ ਵੱਲ ਹੋਵੇਗਾ, ਜਦੋਂ ਹੱਥ ਤੇਰਾ ਭਾਂਡਿਆਂ ਵਿੱਚ ਹੋਵੇਗਾ, ਚਿੱਤ ਤੇਰਾ ਜਪ ਵਿੱਚ ਹੋਵੇਗਾ, ਜਦੋਂ ਹੱਥ ਤੇਰਾ ਝਾੜੂ ਵਿੱਚ ਹੋਵੇਗਾ ਤੇ ਚਿੱਤ ਤੇਰਾ ਜਾਪ ਵਿੱਚ ਹੋਵੇਗਾ, ਜਦੋਂ ਹੱਥ ਤੇਰਾ ਗੁਰੂ ਦਰ ਦੇ ਉੱਤੇ ਸੇਵਾ ਕਰਨੇ ਵੱਲ ਹੋਵੇਗਾ ਤੇ ਚਿੱਤ ਤੇਰਾ ਸੁਖਮਨੀ ਵਿੱਚ ਜਾਂ ਗੁਰੂ ਕੇ ਸ਼ਬਦ ਵੀ ਜੁੜੇਗਾ, ਹੱਥ ਸੇਵਾ ਤੇ ਚਿੱਤ ਚਿੰਤਨ ਵਿੱਚ ਹੋਵੇ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਉਸ ਹਿਰਦੇ ਵਿੱਚ ਸਿੱਖੀ ਦਾ ਪਹਿਲਾ ਗੁਣ ਨਿਮਰਤਾ ਦਾ ਹੁੰਦਾ। ਆਪਾਂ ਸਿੱਖੀ ਦਾਨ ਮੰਗਣਾ ਕਿ ਸਿੱਖਾਂ ਨੂੰ ਸਿੱਖੀ ਦਾਨ ਤੇ ਕਿਹੜੇ ਸਿੱਖਾਂ ਤੋਂ ਕੁਰਬਾਨ ਹਜ਼ੂਰ ਜਾਂਦੇ ਨੇ। ਸ਼ਬਦ ਵਰਤੇ ਭਾਈ ਸਾਹਿਬ ਨੇ ਕਿ ਮਹਾਰਾਜ ਉਹ ਕਿਹੜੀ ਸੇਵਾ ਕਰੇ ਜੀ ਹੱਥੀ, ਤੇ ਭਾਈ ਸਾਹਿਬ ਦੇ ਸ਼ਬਦ ਨੇ ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ, ਜਿਹਨੇ ਸਿੱਖੀ ਦਾਨ ਲੈਣਾ। ਕਹਿੰਦੇ ਸਭ ਤੋਂ ਪਹਿਲੀ ਗੱਲ ਉਹ ਪੈਰਾਂ ਵਿੱਚ ਪੈ ਕੇ ਸਭ ਦੇ ਚਰਨਾਂ ਦੀ ਧੂੜ ਬਣ ਗਏ, ਹੰਕਾਰੀ ਨਹੀਂ। ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ, ਇਹ ਦੋ ਸ਼ਬਦ ਨੇ ਮਣੀ ਤੇ ਮਨੂਰੀ। ਮਨੂਰ ਆਪਾਂ ਕਹਿੰਦੇ ਹਾਂ ਸੜ ਚੁੱਕੇ ਨਿਕੰਮੇ ਲੋਹੇ ਨੂੰ, ਤੇ ਮਣੀ ਦਾ ਅਰਥ ਹੁੰਦਾ ਹੈ ਉਹ ਕੀਮਤੀ ਮਣੀ ਜਿਹਦੀ ਕੀਮਤ ਹੀ ਲੱਖਾਂ ਰੁਪਈਏ ਹੋਵੇ। ਕਹਿੰਦੇ ਨੇ ਜਿੰਨੇ ਸਿੱਖੀ ਕਮਾਣੀ ਹੈ ਨਾ ਉਹ ਪਹਿਲਾਂ ਤਾਂ ਸਭ ਦੇ ਚਰਨਾਂ ਦੀ ਖਾਕ ਬਣਿਆ ਤੇ ਉਹਨੇ ਉਹਦੇ ਸਾਹਮਣੇ ਕੀਮਤੀ ਮਣੀ ਵੀ ਆ ਜਾਏ, ਉਹ ਕਹਿੰਦਾ ਮੇਰੇ ਵਾਸਤੇ ਮਨੂਰ ਹੈ ਜਿਹੜੀ ਗੁਰੂ ਦਰ ਤੇ ਪਈ ਹੋਈ ਖਾ ਕੇ ਇਹਦੇ ਸਾਹਮਣੇ ਇਸ ਕੀਮਤੀ ਮਨੂਰ ਦੀ, ਮੋਤੀ ਦੀ, ਮਣੀ ਦੀ ਕੀਮਤ ਹੀ ਕੋਈ। ਪੈਰੀ ਪੈ ਪਾ ਖਾ ਕੋਏ ਛੱਡ ਮਣੀ ਮਨੂਰੀ, ਫਿਰ ਸੇਵਾ ਕਿਵੇਂ ਕਰੇ। ਪਾਣੀ ਪੱਖਾ ਪੀਣਾ ਨਿਤ ਕਰੇ ਮਜ਼ੂਰੀ, ਤੱਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ, ਇਹਨਾਂ ਗੁਣਾਂ ਨੂੰ ਧਾਰਨ ਕਰੇਗਾ ਤੇ ਮਨਾ ਫਿਰ ਤੈਨੂੰ ਸਿੱਖੀ ਦਾ ਪਹਿਲਾ ਲੈਸਨ ਪੜਨ ਦੀ ਜਾਚ ਆਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ ਸਭ ਦੇ ਚਰਨਾਂ ਦੀ ਖਾਕ ਹੋਵੇ, ਤੱਪੜ ਝਾੜ ਕੇ ਵਿਛਾਏ, ਚੁੱਲ ਦੇ ਸਾਹਮਣੇ ਬਵੇ, ਪਾਣੀ ਦੀ ਸੇਵਾ ਕਰਦਾ ਹੋਵੇ। ਇਹਦਾ ਮਤਲਬ ਇਹ ਵੀ ਵਕਤ ਅਨੁਸਾਰ ਜਿਹੜੀ ਚੀਜ਼ ਦੀ ਸੇਵਾ ਦੀ ਲੋੜ ਪਵੇ ਉਹ ਸੇਵਾ ਆਪਾਂ ਕਰ ਸਕਨੇ। ਇਹ ਹੱਥ ਨਹੀਂ ਕਰਨਾ ਚਾਹੀਦਾ। ਲਓ ਜੀ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪੱਖਾ ਫੇਰੀ, ਇੱਥੇ ਏਸੀ ਲੱਗੇ ਨੇ ਬੰਦ ਕਰੋ, ਮੈਂ ਤੇ ਪੱਖਾ ਹੀ ਜ਼ਰੂਰ ਝੱਲਣਾ। ਜੇ ਆਪਾਂ ਕਹੀਏ ਵੀ ਇੱਥੇ ਤੁਸੀਂ ਕਿਉਂ ਵਰਤਦੇ ਪਏ ਸੋਡਾ, ਮੈਂ ਤਾਂ ਸਵਾਹ ਦੇ ਨਾਲ ਹੀ ਭਾਂਡੇ ਮਾਂਜਣੇ ਨੇ। ਮੈਂ ਬੇਨਤੀ ਕਰਾਂ ਵਕਤ ਅਨੁਸਾਰ ਜਿਉਂ ਜੀ ਸੇਵਾ ਦੀ ਲੋੜ ਪੈ ਉਸ ਸੇਵਾ ਨੂੰ ਕਰੀ, ਪਰ ਇਹ ਗੱਲ ਕਦੀ ਨਾ ਭੁੱਲੀ ਸੇਵਾ ਤੇ ਚਿੰਤਨ ਇਹਦਾ ਭਾਵ ਇਹ ਤੇਰੇ ਅੰਦਰ ਦਾ ਭਾਂਡਾ ਗੁਰੂ ਦੀ ਦਾਤ ਲੈਣ ਜੋਗਾ ਨਿਮਰਤਾ ਵਿੱਚ ਆ ਜਾਏ। ਪੈਰੀ ਪੈ ਪਾ ਖਾਕ ਹੋਏ ਛੱਡ ਮਨੀ ਮਨੂਰੀ, ਤੱਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਕਦੀ ਵੀ ਝੁਰੇ ਨਾ, ਕਦੀ ਵੀ ਇਹ ਨਾ ਕਹੇ ਮੈਂ ਚੁੱਲ ਸਾਹਮਣੇ ਬੈਠਾ। ਸਾਹਿਬ ਕਹਿਣ ਲੱਗੇ ਫਿਰ ਅਗਲਾ ਕੰਮ ਕੀ ਕਰੇ, ਪਾਣੀ ਪੱਖਾ ਪੀਣਾ نت کرے مجوری تے بھائی صاحب کہن لگے مردے وانگ مرید ہوئے کر صدق صبوری بالکل مردے دی طرح ہو جائے. ہن گرمخو مردے ول کبھی چاتی مار کے دیکھو کہہ دینا مردہ بہت سوکھا ہے سکھی کئی مر جیوڑے تے مردیاں دی جیوندیاں دی سکھی نہیں جیوندے دا ارتے خنکاریاں دی سکھی نہیں مردے نو کدی دیکھو جتھے لٹا دیو گے. کیوں شبد وار وار اسی بانی وچ پڑھنے ہاں بھائی صاحب نے بڑی بڑی یہ شبد ورتے نے مردہ کوئے مرید نہ گلی ہونا مردہ کوئے مرید سو گر گور سماوے. حضور جی کہندے شبد مرو پھر جیو سادگی کبیر جان دن ہوم ہوا یہ مردے والے موے شبد کیوں ورتے نے. حضور کہندے جے نمرتا لینی ہے سکھی سکھنی ہے تے مردہ بن جا. کیوں مردے دے پین دی او دے ہر طرح دی برتی ہی مر جاندی ہے پاویں او قیمتی پلنگ تے گھر سوندا ہوئے تے جے مرن تو بعد انہوں سی زمین تے لٹا دیئے مردے نے ہاتھ تے نہیں نہ کرنا کہ مینوں زمین تے تسی کیوں لٹایا. جے اسی مردے دے قیمتی کپڑے اتار دئیے او دے تن تے کوئی پرانی گودری سٹ دئیے تے مردے نے اٹھ کے تے نہیں کہنا او بھائی میرے تن تے تسی گودری پرانی کیوں پائی. جے مردے نو آپا گھروں باہر رکھاں گے انہیں کہنا نہیں میں اینے سال گھر بنائے مینوں دو دن رکھ لو کپڑے جیو جے مرضی نال ٹک دیو مردے نے کہنا نہیں. اصل وچ جدو جیوندا ہے ادو پانی بھی انہوں ڈوب دے جدن وہ مر جائے تے ڈوبن والا بھی انہوں تار دیندا ہے. یہ مطلب ہے جے تو گرو کی سکھی سکھنی ہو سکھا پہلی گل مر جا مرن تو بعد کدی گرو دے اتے ترک نہ کریں وہ کہہ دے باہر تو جوڑیاں وچ پہنا ہے کیونکہ مردہ آوازاں مار کے اے نہیں کہندا مینوں جوڑیاں وچ کیوں پایا وہ جوڑیاں وچ بھی پی جاندا ہے. مردے نوں تے چک کے کتے بھی رکھ دئیے وہ اپنی خومے نو اپنی میں نو پرگٹاندا نہیں. مردے دی طرح تو مرید ہو جا تے صدق نال سیوا کری تے تینوں غریبی دی دات ملے گی. مردے وانگ مرید ہوئے کر صدق صبوری. اگے پھر بھائی صاحب جی کہہ لگے نے کہ سمل ہووے او چننو چنن ہووے سملو فل وات حضوری جڑا سمل دی طرح اچا ہنکاری ہے اونوں پھر سیوا کردیا حضوری دی دات ملدی. سکھی وچ میں کل نوں شاید عرض کراں گا سکھی وچ حضوری بہت وڈا ایک وشا ہے. حضوری ہر ایک نوں نہیں ملدی ایتھے بیٹھے ہاں حضور دی حضوری نہیں ملدی باہر تردیا حضوری کینوں ملنی. کہن لگے او سکھ نوں پھر گرو حضوری دی دات دیندے نے اودے کول اینی نمرتا آ گئی جتھے وی او بیٹھدا ہے کدی وی اپنے گرو دے شبد دی حضوری تو دور نہیں جاندا. سمل ہے چنن ہو گیا ہے چنن کھوے سملوں پھل واس حضوری. کہن لگے اے خو جی نمرتا تو سیوا وچ لے ایویں سیوا کریں تے تینوں اے نمرتا دی دات ملے گی. خیر میں اس وشے نوں تھوڑا جا ہور اگے عرض کرنی چاہنا. جدو کوئی نمرتا وچ سکھی نوں کماندا ہے تے او گرو دے کئی وری اسی کہنے ہاں اے کیول کہن ماتر ہے جا کسے نے سکھی کمائی ہے. میں کہنا گرو نانک صاحب دے بچن سن لو آپ پڑھتے سارے ہیں. دیکھو گرو صاحب نے آپ کرپا کر کے سکھی نوں کما کے کتے انہاں تن گرو گرنتھ صاحب دی بانی وچ اپنے بچنوں وچ دعویٰ کیتا ہے کہ میں کیول سب کچھ میں ہی کر سکنا جیڑا میرے شبد نہ جڑے گا جا اے شبد کیا ہے کہ رب نو جننے بھی گاؤن والے نے پاؤن والے نے سب میرے تو تھلے نے. سوال ہی نہیں پیدا ہوندا جدو نمرتا وچ بابا جی ہوندے نے نا ہیں کی وہ ہیں نہیں نمرتا وچ انہاں دے شبد جدو پڑھنے وہ کہندے نے میں اپنے خط وچ کھپر پکڑیا ہے تے گلی وچ کھلو کے آواز پیا دینا وا کہ تیرے چرناں وچ جڑیا ہویا کوئی بھی سنت کوئی مہاپرش مل جائے تے میں اپنی چولی او دے اگے اڈ کے رب دی کرپا منگنا آواں. کی اے نمرتا نہیں؟ حضور نے شبد ورتے تیرا نام نوے رہ لب لائے نانک تین در تیکھیاں پائے. کی اے نمرتا نہیں؟ جدو حضور شبد ورتے نے کہ خاؤں قربانہ جاؤں مہربانہ خاؤں قربانہ جاؤں خاؤں قربانہ جاؤں تینا کہ لین جو تیرا ناؤں لین جو تیرا ناؤں تینا کہ ہوں سد قربانے جاؤں. یہ نمرتا نہیں کہ لون حرامی نانک لالا بخش ہے تد وڈیائی. سکھا یہ نمرتا نہیں کہ بد بخت ہم چو بکیل غافل بے نظر بے باک نانک بگوید جن تورا تیرے چاکرا پا خاک. کی اے حضور نے تینوں غریبی نہیں سکھائی؟ جدو اسی امرت بانی پڑھنے تے کرپالو داتا جی میر کردے نے جات کلین سیوک جے ہوئے جے اچھی کول وچ کوئی رب دی بھگتی کردا ہے تاں کا کہنا کہو نہ کوئی وچ سناتی سیوک ہوئے جڑا نیویں ذات وچ رہ کے رب دی بندگی کردا ہے. کہندے نے میرا چت کردا ہے نانک پنیاں پہرے سوئے کہ او دے چرناں وچ پان والی جتی ساڈے تن دی چمڑی دی بنا دیو. او سکھی کمان والے منا کیڑی حد تک بابے نے بچن کہے کدی منا تیرے اندر ایکو جی بھاونا بنے گی سکھی کمان دی؟ سکھاں نوں سکھی دان پہلی بینتی کر رہا ہوں تس کول کمایا گرمت ردے غریبی آوے جنوں ستگرو نے گرمت وچ رہ کے غریبی دی داد دتی. گرو نانک صاحب نے غریبی دا پلہ نہیں چھڈیا نمرتا نوں دھارن کر کے رکھیا. گرو انگد صاحب جے انہاں دے در تے آ کے کوئی پوچھ دے کہ اسی کمائی کرن والے ہاں ساڈے کئی سالاں دی اپنی سادھنا ہے تسی کچھ منگو تے سکھی کمان والیا انہاں نوں اکو گل کہی سی جوگیاں نوں جے کچھ دین جوگیو تے پرماتما دے گھر وچوں غریبی دی دات لے دے. کدی گرو امرداس جی دی نمرتا نوں تک جے سکھی کمان ترے نہیں سنگھاسن تے بیٹھ کے گرو پتر انہاں نوں لت مارے تے چرن پکڑ کے اکو گل کہندے نے کہ اصل وچ تہاڈا قصور نہیں قصور میرا ہے. تسی میرے ستگرو دے صاحبزادے ہو تسی آؤندے ہو تے میں تانوں اگے لین نہ جاواں. میرے اے بڈھیپے وچ لکڑ دی طرح کٹھور ہڈ نے کتے تہاڈے چرناں دیاں تلیاں نوں چوٹ تاں نہیں لگ گئی؟ گرو کے سکھا یہ سکھی دا پہلا لیسن ہے کہ سکھا نو سکھی دان تے جے کتے تن گرو رام داس کرپالو جی او پامنا وچ بیٹھے نہیں تے بابا سری چند ورگے آندے نہیں آپاں نوں ساکھی تے کوئی بالکل شک کوئی کٹاکش نہیں. او نمرتا نہیں غریبی نہیں کہ تن گرو رام داس سچے پاتشاہ نوں یہی سوال کیتا جاندا ہے کہ تہاڈا داڑا کیوں ودھیا ہے اتنا لمبیرا داڑا کیوں؟ میں بینتی کراں کارن کی اینی بانی پڑھ اینا کیرتن کر اینا شبد پڑھ اینی سیوا کر پھر ساڈے اندر کیوں نہیں چکے؟ کیونکہ اصل وچ اندر شبد دا چنتن نہیں تے کدی اے بینتی بھی نہیں کیتی کہ داتا سانوں نمرتا دی داد دے دے. کوئی کہہ کے دیکھے تا صحیح میں کہنا جڑے جڑے سن نا او وڈے تاں نے جڑا اچا چڑھدا ہے اچے نوں ہمیشہ خطرہ ہے. میں اج وی ڈگا کل وی ڈگا تے جڑا پہلے دھرتی تے وشیا پیا انہوں ڈگن دا خطرہ کدی رہندا ہی. حضور کہندے نے جڑے اچے چڑھدے نے نا وہ جدو ڈگدے نے تے پلے انہاں دے رہندا کوئی نہیں تے جڑے نیویں وشے رہندے نے انہاں نوں چکھڑ کہندا کچھ نہیں. حضور نے شبد پرورتے نے اچا چڑھے سو پوے پیالہ اچے چڑھے کویاں نوں ہر ویلے خطرہ ہے. پتا نہیں کدو ڈگ پے تے تباہ ہو جا گے. تھلے لمے پے نوں کی خطرہ ہے؟ تھلے ٹکے نوں کی خطرہ ہے؟ حضور کہہ رہے نے اچا چڑھے سو پوے پیالہ ٹرن پڑے کس لگے نہ کالا. نمرتا وچ آئے شبد کدی پڑھو کبیر صاحب دے او مہاپرش جن نے داتے دی مہر لئی. سویرے میں بینتی کیتی سی ایک سویر دی کتھا وچ کہ اے سنسار ایک چمک دی ریت ہے کیونکہ ریت جدو چمک دی ہے بھلیکھا پاندی ہے پانی دا تے مرگ جدن وی مرد ہے اس چمک دی ریت تے یقین کر کے مرد ہے. سنسار چمک دی ریت ہے ریت دوروں پاس دیے میرا سب کچھ پانی ہے پر کہندے نے اس ریت تو نفرت بھی نہ کریں. اس چمک دی ہوئی ریت وچ رب نے اپنی بندگی دی اپنے نام دی مٹھی کھنڈ بھی بخیری ہوئی. سنسار تو نفرت کر کے بھجی نہ پر ایک گل ضرور چیتے رکھیں چمک دی ریت کدی بھی پانی نہیں بنتی. تے سجنا ہاتھی بن کے ترے گا تے ریت وچ پھنکارے مارے گا تے ریت تیرے سر تے پے گی. اس چمک دی ریت وچ نمرتا کیڑی بن کے ترے اس چمک وچوں بھی میٹھے دا سواد لے جاوے. جے نمرتا ہوے گی غریبی ہوے گی. حضور نے شبد ورتے کبیر خر ہے کھانڈ ریت میں بکھری اے دو وری شلوک آؤں. میں ایک عرض کر رہا ہر ہے کھانڈ ریت میں بکھری ہاتھی چنی نہ جائے کو کبیر گر پلی بجائی ਕੀਤੀ ਹੋਏ ਕਹਿ ਖਾਏ। ਜਿਹੜਾ ਕੀੜੀ ਦੀ ਤਰ੍ਹਾਂ ਨਿਮਰਤਾ ਵਾਲਾ ਆ ਬਣ ਜਾਏ, ਉਹ ਫਿਰ ਦਾਤੇ ਦੇ ਦਰ ਤੋਂ ਰਹਿਮਤ, ਉਹ ਕਿਰਪਾ, ਉਹ ਨਾਮ ਦੀ ਖੰਡ ਨੂੰ ਚੱਕ ਸਕਦਾ ਹੈ। ਉਹਨਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਜਦੋਂ ਤੂੰ ਕੋਈ ਵੀ ਗੁਣ ਧਾਰਨ ਕਰੇ, ਤੇਰੇ ਵਿੱਚ ਨਿਰਮਾਣਤਾ ਇੰਨੀ ਹੋਵੇ, ਉਸ ਗੁਣ ਦਾ ਦਾਵਾ ਨਹੀਂ। ਉਹਨਾਂ ਸ਼ਬਦ ਵਰਤੇ ਨੇ ਕਿ ਕਬੀਰ ਸਭ ਤੇ ਖੰਭ ਬੁਰੇ, ਖੰਭ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ, ਸੋਏ ਅਸਲ ਵਿੱਚ ਉਹ ਸਿੱਖ ਹੈ। ਕਹਿਣ ਲੱਗੇ ਮਣਾ ਅੰਦਰ ਦੀ ਮੈਂ ਨੂੰ ਮਾਰ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਕ ਤੇ ਕਿਆ ਲਾਗੈ ਮੇਰਾ। ਨਿਮਰਤਾ ਵਿੱਚ ਰਹਿ ਕੇ ਕਹਿ ਕਬੀਰ ਕੂਪ ਕੂਕਰ ਰਾਮ ਕੋ, ਮੁਤੀਆ ਮੇਰੋ ਨਾਉ, ਮੇਰੀ ਤਾਂ ਹਉਮੇ ਕਈ ਨਹੀਂ, ਗਲੇ ਖਮਾਰੇ ਜੇਵਰੀ ਜੇ ਖਿੰਚੈ ਤੈ ਜਾਉ ਸਿੱਖਾ। ਇਸ ਤਰ੍ਹਾਂ ਗੁਰੂ ਸਾਹਮਣੇ ਕਹਿ, ਪਹਿਲੀ ਗੱਲ ਇਹ ਨਿਮਰਤਾ ਦੀ ਮਿਲੇ। ਜਿਹੜੀ ਬੇਨਤੀ ਮੈਂ ਕਰ ਰਿਹਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ, ਦੀਨ ਦੁਨੀ ਦੇ ਵਾਰਸ ਨੇ, ਤੇ ਇਹ ਉਥੋਂ ਤੱਕ ਬਾਬਾ ਸੱਤਾ ਤੇ ਬਲਵੰਡ ਜੀ ਕਹਿੰਦੇ ਸਨ, ਉਹਨਾਂ ਦੇ ਦਰ ਤੇ ਆਏ ਹੋਏ ਸਿੱਖ ਤਾਂ ਉਹਨਾਂ ਨੂੰ ਪਾਰ ਬ੍ਰਹਮ ਕਹਿ ਕੇ ਨਮਸਕਾਰ ਕਰਦੇ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਉਹਨਾਂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਨੇ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨ ਕਰਕੇ ਤਾਂ ਡਿੱਗੇ ਕੋਈ ਮਨ ਵੀ ਦਾਤਾ ਜੀ ਤੇਰੀ ਰਹਿਮਤ ਦੇ ਪਾਤਰ ਬਣ ਜਾਂਦੇ ਸਨ। ਉੱਥੇ ਉਹਨਾਂ ਸ਼ਬਦ ਵਰਤੇ ਨੇ। ਜਦੋਂ ਕਿਹਾ ਇਹ ਦਾੜਾ ਇੰਨਾ ਲੰਬੇਰਾ ਕਿਉਂ, ਕੀ ਇਹ ਸਿੱਖੀ ਦਾ ਗੁਣ ਨਹੀਂ? ਅੱਜ ਤਾਂ ਮਨ ਜਣੇ ਖਣੇ ਨੂੰ ਦੇਖ ਕੇ ਖੰਕਾਰ ਦੇ ਬੋਲ ਬੋਲਦਾ। ਉੱਥੇ ਸ਼ਬਦ ਵਰਤੇ ਸਨ, ਬਾਬਾ ਜੀ ਆਪ ਜੈਸੇ ਮਹਾਂਪੁਰਸ਼ਾਂ ਦੀ ਸੇਵਾ ਕਰਨ ਦੇ ਲਈ, ਆਪ ਜੈਸੇ ਕਰਨੀ ਵਾਲਿਆਂ ਦੀ ਸੇਵਾ ਕਰਨ ਦੇ ਲਈ, ਤੇ ਬਾਬਾ ਸ੍ਰੀ ਚੰਦ ਜੀ ਦੀ ਰਚਨਾ ਤੋਂ ਸ਼ਬਦ ਕੀ ਸੀ? ਕਿਉਂਕਿ ਗੁਰ ਚੌਥੀ ਪੀੜ੍ਹੀ ਜਦੋਂ ਆਈਏ ਤੇ ਕਹਿੰਦੇ ਨੇ ਉਸ ਵੇਲੇ ਇਹ ਟਿਕ ਗਏ, ਉਹਨਾਂ ਸਾਰੇ ਈਰਖਾ ਵਾਲੇ, ਨਿੰਦਿਆ ਵਾਲੇ, ਪਰਾਈ ਤਾਤ ਕਰਨ ਵਾਲੇ ਤਾਰ ਦਿੱਤੇ। ਅੱਜ ਜਦੋਂ ਨਿਮਰਤਾ ਦੇਖੀ ਤੇ ਬਾਬਾ ਸ੍ਰੀ ਚੰਦ ਜੀ ਦੀ ਜ਼ਬਾਨ ਤੋਂ ਸ਼ਬਦ ਸਨ ਕਿ ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭਏ ਪ੍ਰਸੰਨ, ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਅਨੰਨ। ਫਿਰ ਨਾਲ ਕਿਹਾ ਤੁਮਰੀ ਮਹਿਮਾ ਅਧਿਕ ਹੈ। ਵਾਰਤਕ ਵੀ ਸ਼ਬਦ ਕਹਿ ਸਨ ਕਿ ਜੈਸਾ ਸੁਣਿਆ ਤੈਸਾ ਪੇਖਿਆ, ਕਿ ਜਿਹੋ ਜਿਹਾ ਸੁਣਿਆ ਸੀ ਨਾ ਤੁਸੀਂ ਨਿਮਰਤਾ ਵਾਲੇ ਹੋ, ਉਸੇ ਤਰ੍ਹਾਂ ਦਾ ਪੇਖਿਆ ਹੈ। ਸ਼ਬਦ ਵਰਤੇ ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭਏ ਪ੍ਰਸੰਨ। ਕਹਿਣ ਲੱਗੇ ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਅਨੰਨ, ਤੁਮਰੀ ਮਹਿਮਾ ਅਧਿਕ ਹੈ। ਕਹੀਐ ਕਾਹੇ ਬਣਾਏ, ਤੁਮਰੇ ਸਰ ਮੈਂ ਜੋ ਮੱਜੈ ਪਾਪੀ ਧੀ, ਗਤ ਪਾਏ ਤੇਰੇ ਸਰੋਵਰ ਵਿੱਚ ਤਾਂ ਪਾਪੀ ਇਸ਼ਨਾਨ ਕਰਨ ਤੇ ਪਵਿੱਤਰ ਹੋ ਜਾਣਗੇ। ਆਖਰ ਸਿੱਖੀ ਦਾ ਪਹਿਲਾ ਗੁਣ ਨਿਮਰਤਾ। ਹਜ਼ੂਰ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਹਉਮੇ ਨੂੰ ਤਿਆਗ ਕੇ ਗੁਰੂ ਦੇ ਬਚਨ ਮੰਨੇ, ਨਿਮਰਤਾ ਵਿੱਚ ਆਏ ਹੋਏ ਮੁਕਤ ਹੋਏ। ਗੁਰੂ ਤੇਗ ਬਹਾਦਰ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਜੇ ਪ੍ਰਾਣੀ ਖੌਮੈ ਤਜੀ, ਕਰਤਾ ਰਾਮ ਪਛਾਣ, ਕਹੋ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਜਾਣ। ਸ਼ਬਦ ਵਰਦੇ ਨੇ ਕਬੀਰ ਸਾਹਿਬ, ਕਹਿੰਦੇ ਨੇ ਅੰਦਰ ਦੀ ਨਿਮਰਤਾ ਜਿਹੜੀ ਹੈ। ਫਰੀਦ ਸਾਹਿਬ ਕਹਿੰਦੇ ਨੇ ਅੰਦਰ ਦਾ ਝੁਕਣ ਵਾਲਾ ਜਿਹੜਾ ਗੁਣ ਹੈ ਉਹ ਸਿੱਖੀ ਦਾ ਪਹਿਲਾ ਗੁਣ ਹੈ। ਤੇ ਜਦੋਂ ਫਿਰ ਨਿਮਰਤਾ ਵਿੱਚ ਕੋਈ ਆਉਂਦਾ ਤੇ ਪਿਆਰਿਓ, ਸਤਿਗੁਰੂ ਇਹ ਨਹੀਂ ਦੇਖਦੇ ਕਿ ਇਸ ਬੰਦੇ ਕੋਲ ਬਾਜਮੁਖੀ ਪਦਾਰਥ ਕਿੰਨੇ ਕੁ ਨੇ। ਸਤਿਗੁਰੂ ਇਹ ਨਹੀਂ ਦੇਖਦੇ ਲੋਕਾਂ ਵਿੱਚ ਇਹਨਾਂ ਦਾ ਕਿੰਨਾ ਕੁ ਅਸਰ ਰਸੂਖ ਹੈ। ਮੇਰੇ ਗੁਰੂ ਅਰਜਨ ਸਾਹਿਬ ਤਾਂ ਕਹਿੰਦੇ ਨੇ ਜਿਸ ਸਿੱਖ ਨੂੰ ਪਹਿਲਾ ਗੁਣ ਨਿਮਰਤਾ ਦਾ ਗੁਰਮਤ ਹਿਰਦੈ ਗਰੀਬੀ ਆ ਗਈ ਹੈ, ਕਹਿੰਦੇ ਨੇ ਮੈਨੂੰ ਕੋਈ ਜ਼ਰੂਰੀ ਨਹੀਂ ਉਹ ਉੱਚੇ ਮਹੱਲ ਵਿੱਚ ਮੇਰਾ ਸਿੱਖ ਰਹਿੰਦਾ ਹੋਵੇ। ਕਹਿੰਦੇ ਨੇ ਜਿਸ ਥਾਂ ਤੇ ਉਹ ਰਹੇ ਭਾਵੇਂ ਲੋਕ ਉਹਦੇ ਨਾਲ ਨਫ਼ਰਤ ਕਰਨ, ਕੋਈ ਵੀ ਉਹਦੇ ਨੇੜੇ ਟੁਕੇ ਨਾ, ਕੋਈ ਵੀ ਉਹਦਾ ਹਮਦਰਦੀ ਕਰਨ ਵਾਲਾ ਨਾ ਹੋਵੇ, ਪਰ ਕਹਿੰਦੇ ਨੇ ਸੱਚ ਜਾਣੋ ਜਿਸ ਬੰਦੇ ਦੇ ਅੰਦਰ ਪਹਿਲਾ ਗਰੀਬੀ ਵਾਲਾ ਗੁਣ ਆ ਗਿਆ, ਕਹਿੰਦੇ ਨੇ ਉਹਦੇ ਚਰਨਾਂ ਦੀ ਧੂੜ ਕਿਤੇ ਮਿਲ ਜਾਏ ਤੇ ਸਾਈ ਵੀ ਬਖਸ਼ ਦਿੰਦਾ। ਲੋਕ ਕਹਿੰਦੇ ਨੇ ਕੰਗਾਲ ਗਰੀਬ ਤੇ ਭਿਖਾਰੀ ਹੈ, ਗੁਰੂ ਕੀ ਨਜ਼ਰ ਵਿੱਚ ਤਾਂ ਉਹ ਸਾਰੀ ਧਰਤੀ ਦਾ ਸਮਰਾਟ ਜਿਹਦੇ ਕੋਲ ਨਿਮਰਤਾ ਹੋਵੇ। ਹਜ਼ੂਰ ਨੇ ਸ਼ਬਦ ਵਰਤੇ ਜੈਸਰੀ ਕੀ ਵਾਰ ਵਿੱਚ ਕਿ ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਕ ਤਨ ਰੂਪਹੀਨ, ਕਿਚ ਸਾਖ ਨਾ ਸਿੰਨਾ, ਜੇ ਤੇਰੇ ਕੋਲ ਗੁਰਮਤ ਹਿਰਦੈ ਗਰੀਬੀ ਖੈ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ, इसकी धूड़ मन उधर है, प्रभ खोए सो प्रसन्न है। ते ए भी कभी भुलिए ना कि निम्रता विच रहण वाले जदो सिखी कमान तुरदे ने ते सब तो उच्चे रुतबे ते पहुंचदे ने। सतगुरु ने कुछ प्रमाण दिते ने, कहिंदे मिट्टी सारी जिंदगी बंदा पैरां नाल लताड़ दे पर एक कदी ना भुले जिन्हू सारी जिंदगी मैं पैरां नाल लताड़िया, एक दिन मैं इहदे थल्ले होवांगा ते सदा लई मिट्टी मेरे उत्ते आ जाएगी। कि उस निम्रता विच रहण वाली दा रुतबा उच्चा नहीं? सतगुरु के शब्दों में असीं पढ़ने फरीदा खाक ना निंदिया है, रहिंदी सब दे चरणा विच खाकू जेड़ ना कोई, जीवन दिया पैरां तले मोया ऊपर होए। जिउंदे जिहड़े ने पैरां नूं लताड़दे ने मरन तो बाद तां निम्रता वाली उच्चे दर्जे ते पहुंच जांदी। साहिब कहिंदे ने दब लोकां दे पैरां विच रुलदी है पर इह कदी भुल्ली ना, एक दिन धर्मशाला विच मसीत विच उसे दब नूं विछा के लोग उहदे ते आसन ला के बंदगी करदे ने। थियो पवाही दब फरीदा, थियो पवाही दब, जे साईं लोड़ै तब इक छिजै बया लताड़ीऐ ता साईं दै दरवाड़ीऐ। जिहदे कोल गरीबी निम्रता है उहनां नूं रुतबे उच्चे मिले। मैं एक दो बेनती करनी है कि जिन्हां सिखां ने सिखी कमाई निम्रता विच, इह ते कहांगे जी लोग गुरु नानक साहिब तां आप रब सन, क्योंकि असीं जदों आपणा खहिड़ा छुड़ाउणा होवे ना। इस गल तों मैं कहिंदा जिस सतगुरु ने सिख नूं गुरु दे बराबर रब वर्गा बना दिता ते की अज वह शब्द साडे कोल है नहीं कि अपना खैड़ी छड़ाना हुंदा है ना, वह तो गुरु सनेद विच कोई शक नहीं। इहदा मतलब यह नहीं तू उहनां दी बराबरी कर, पर यह गल कदी ना भुली गुरु कोल अज भी वह समर्थ है जिहड़े पुरातन सिख सन, उहनां वर्गा जीवन तैनूं मिल सकदा जे तू सिखी कमान तुरे। देखो जिन्ना कमाया, एक नौजवान सुदागरां दे घर वह पैदा होया, सुदागर उहदे बापू ने, ते ओ खातमा दी फौज दी रस धोण दा काम करदे नी। पता नहीं परमात्मा ने उहनां नूं पूर्वला अंकुर इहो जिहा बीज पाया कि बचपन विच उहनां दे मन विच एक बैरागी दी अवस्था आ गई। किसे भी बंदे दे दर्द नूं देखना ते इको दम भावुक हो जाना, चित करना मैं इहदा कुछ ना कुछ दर्द वंडा सकां। छोटे सन ते घरों कौडियां ते पैसे टके पा के तुरना ते लोड़वंदां नूं कौडियां उस वेले चलदियां सन टके वंड आउणे। थोड़े जे वड्डे होए देखना भी लोकां तकड़ियां ने माड़ियां नूं धक्के नाल पकड़ के उहनां दे सिर ते पंडा रख के उहनां तों वैगार कराणी ते मन दुखी होना भी इह क्यों, जदों थोड़ा जिहा शरीर विच बल आया, जवानी दी दहलीज ते पैर रखिया, है सी अमीरां दा पुत्तर ते लुक के राह विच खलो जाणा, ਕਿਸੇ ਲੋੜਵੰਦ ਨੂੰ ਤੱਕਣਾ ਵੀ ਵਿਗਾਰੀ ਦੇ ਸਿਰ ਤੇ ਪੰਡ ਰੱਖੀਏ, ਤੈਨੂੰ ਆਵਾਜ਼ ਦੇ ਕੇ ਕਹਿਣਾ ਆ ਮੈਂ ਮੀਲ ਦੋ ਮਿਲ ਤੇਰਾ ਸਾਹ ਸੌਖਾ ਕਰਾ ਦੇਣਾ, ਜਿਹੜਾ ਭਾਰ ਤੂੰ ਚੁੱਕਿਆ ਮੇਰੇ ਸਿਰ ਉੱਤੇ ਰੱਖ ਦੇ, ਉਹਨੂੰ ਨਾਲ ਤੋਰ ਦੇਣਾ, ਆਪ ਸਿਰ ਤੇ ਪੰਡ ਚੁੱਕਣੀ ਉਹਨੂੰ ਨਾਲ, ਖਾਲੀ ਉਹਨੇ ਤੁਰਨਾ, ਉਹਦਾ ਸਾਹ ਕਢਾ ਕੇ ਉਧਰੋਂ ਆਉਣਾ ਤੇ ਕਿਸੇ ਹੋਰ ਦੀ ਪੰਡ ਚੁੱਕ ਕੇ ਲੈ ਆਉਣਾ। ਗੁਰੂ ਕੇ ਸਿੱਖੋ ਮੈਂ ਬੇਨਤੀ ਕਰਾਂ, कथा जरूर सिखी दी व्याख्या दी कर देंगे पर कमाई वाले दाता टावे टावे कोई केवल मोख ज्ञान बन के रह गया, करनी वाला कितों इहो जिहा लभांगे। मैं इस करके कदों सिखां दीआं उदाहरणां भी लईआं कि देखो अज उह पंड चुक के कदी तुरिया जांदा है, कदी आउंदिआं जांदिआं पंड चुकदा है। किसे ने घर आ के कहा माई तुहाडे घर तां नौकर काम करदे ने ते पुत्तर तेरा तां जिहड़े वगारी ने ਉਹਨਾਂ ਦੀਆਂ ਪੰਡਾਂ ਚੁੱਕਦਾ ਪਿਆ। ਘਰ ਆਏ ਆਉਂਦਿਆਂ ਸਾਰ ਮਾਂ ਨੇ ਕਿਹਾ ਪੁੱਤਰ ਦੇਖ ਸਾਡੀ ਖੇਤੀ ਬੜੀ ਅੱਜ ਹੋਈ ਏ, ਸਮਾਜ ਵੀ ਸਾਡੀ ਨੱਕ ਕੱਤੀ ਜਾਏਗੀ। ਪੁੱਛਿਆ ਮਾਂ ਕਿਉਂ, ਕਹਿਣ ਲੱਗੇ ਮੈਨੂੰ ਪਤਾ ਲੱਗਾ ਤੂੰ ਵਿਗਾਰੀਆਂ ਦੀਆਂ ਪੰਡਾਂ ਸਿਰ ਤੇ ਚੁੱਕਣਾ ਹੈ। ਹੱਥ ਜੋੜ ਕੇ ਕਹਿੰਦੇ ਨੇ ਮਾਂ ਮੇਰੇ ਤੋਂ ਇਹ ਡਰਿਆ ਨਹੀਂ ਜਾਂਦਾ। ਧਿਆਨ ਦਿਆ ਜੇ ਗੁਰਮੁਖੋ, ਮਾਂ ਮੇਰੇ ਤੋਂ ਨਹੀਂ ਇਹ ਡਰਿਆ ਜਾਂਦਾ, ਜਦੋਂ ਮੈਂ ਦੇਖਣਾ ਬਜ਼ੁਰਗ ਨੇ ਸਿਰ ਤੇ ਪੰਡ ਚੁੱਕ ਕੇ ਤੁਰਦੇ ਨੇ ਉਹਨਾਂ ਦਾ ਸਾਹ ਔਖਾ ਨਿਕਲਦਾ। ਕਹਿਣ ਲੱਗੀ ਤੇਰੇ ਤੋਂ ਜਰਿਆ ਨਹੀਂ ਜਾਂਦਾ, ਲੋਕ ਕੀ ਕਹਿਣਗੇ। ਹੱਥ ਜੋੜ ਕੇ ਕਹਿੰਦੇ ਨੇ ਮਾਂ ਆਖਰ ਪੰਜਾਂ ਸੱਤਾਂ ਪੁੱਤਰਾਂ ਵਿੱਚੋਂ ਕੋਈ ਕਮਲਾ ਵੀ ਹੋ ਜਾਂਦਾ ਹੈ ਨਾ, ਜਦੋਂ ਤੈਨੂੰ ਕਈ ਕੋਈ ਕਹਿ ਤੂੰ ਕਹਿ ਦੀ ਮੇਰੀ ਕੁੱਖ ਵਿੱਚੋਂ ਇੱਕ ਕਮਲੇ ਪੁੱਤਰ ਦਾ ਜਨਮ ਹੋਇਆ ਹੈ। ਸ਼ਦਾਈ ਉਹਨੂੰ ਪਤਾ ਕੋਈ ਨਹੀਂ, ਉਹ ਝੱਲਾ ਹੈ, ਪਰ ਕੀ ਪਤਾ ਸੀ ਜਿੰਨਾ ਅੱਜ ਕਹਿੰਦਾ ਪਿਆ ਮੈਂ ਝੱਲਾ ਵਾਂ ਇਹਨੂੰ ਦੇਖ ਕੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਸੀਨੇ ਨਾਲ ਲਾ ਲੈਣਾ। ਉਹ ਸਿੱਖ ਕੌਣ ਹੈ? ਉਹ ਹੈ ਭਾਈ ਕਨਹੱਈਆ ਜੀ। ਅਜੇ ਸਿੱਖੀ ਧਾਰਨ ਨਹੀਂ ਕੀਤੀ, ਅੰਦਰ ਇੰਨਾ ਕੁ ਦਰਦ ਹੈ ਤੇ ਕਹਿੰਦੇ ਨੇ ਇੱਕ ਦਿਨ ਇੰਨਾ ਬੈਰਾਗ ਆਇਆ ਕਿ ਦੁਨੀਆਂ ਕੂੜੀ ਏ, ਘਰੋਂ ਤੁਰ ਪਏ ਤੇ ਜੰਗਲ ਦੇ ਰਸਤੇ ਗਏ ਤੇ ਪੁੱਛਦੇ ਨੇ ਗੋਬਿੰਦ ਪਾਣੇ ਕੀ ਕੋਈ ਵਿਧੀ ਦੱਸੇ। ਸੰਤ ਜਿਹੜੀ ਸੇਵਾ ਪੰਕਤੀਆਂ ਦੀ ਸੰਤ ਰਤਨ ਮਾਲਕ ਹੈ ਉਹਦੇ ਵਿੱਚ ਸੰਖੇਪ ਜਿਹਾ ਉਹਨਾਂ ਜੀਵਨ ਦਿੱਤਾ। ਕਹਿੰਦੇ ਨੇ ਕੋਈ ਮੈਨੂੰ ਗੋਬਿੰਦ ਪਾਣੇ ਕੀ ਵਿਧੀ ਦੱਸੇ ਤੇ ਕਦੋਂ ਕੋਈ ਨਾ ਮਿਲਿਆ। ਅੰਦਰ ਬੈਰਾਗ ਨੇ ਇੰਨਾ ਕਾਂਗ ਉੱਠੀ, ਕਹਿਣ ਲੱਗੇ ਜੰਗਲ ਵਿੱਚ ਤੁਰੇ ਫਿਰਨਾ, ਜੇ ਕੋਈ ਚੀਜ਼ ਮਿਲਣੀ ਤਾਂ ਸ਼ਕਲ ਲੈਣਾ, ਬੈਰਾਗੀ ਹੋ ਗਏ। ਇੱਕ ਫਿਰ ਗੁਰਸਿੱਖ ਮਿਲਿਆ, ਕਹਿਣ ਲੱਗੇ ਜੇ ਗੋਬਿੰਦ ਪਾਣੇ ਕੀ ਵਿਧੀ ਸਿੱਖਣੀ ਹੈ ਤੇ ਗੋਬਿੰਦ ਲੋਕਾਂ ਕੀ ਸੰਗਤ ਕਰੋ। ਉਹਨੇ ਕਿਹਾ ਗੋਬਿੰਦ ਲੋਕ ਕੌਣ? ਉਹ ਸਿੱਖ ਸੀ ਬੜਾ ਟਿਕਿਆ। ਕਹਿਣ ਲੱਗਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੋਬਿੰਦ ਪਾਣ ਦੀ ਵਿਧੀ ਦੱਸੀ ਜਾਂਦੀ, ਉੱਥੇ ਕੌਣ ਹੈ? ਕਹਿਣ ਲੱਗੇ ਉੱਥੇ ਉਹ ਵੇ ਜਿਹੜੇ ਕਹਿੰਦੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ। ਇੱਥੇ ਉੱਥੇ ਉਹ ਨੇ ਜਿਹੜੇ ਆਵਾਜ਼ ਦੇ ਕੇ ਕਹਿੰਦੇ ਨੇ ਇਹ ਤੇਰਾ ਅਵਸਰ, ਇਹ ਤੇਰੀ ਬਾਰ, ਕੱਤ ਭੀਤਰ ਤੂੰ ਦੇਖ ਵਿਚਾਰ। ਉੱਥੇ ਉਹ ਨੇ ਜਿਹੜੇ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੁਰੀਆਂ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆਂ। ਅੱਜ ਉਹ ਤੁਰੇ ਨੇ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਨੇ। ਦੇਖੋ ਸਿੱਖੀ ਵਿੱਚ ਸਹਿਣ ਨੂੰ ਨਿਮਰਤਾ ਦੀ ਗੱਲ ਕਰਦੇ ਹਾਂ। ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ, ਹਜ਼ੂਰ ਨੇ ਪਹਿਲੇ ਦਿਨ ਕਿਹਾ ਪਾਣੀ ਲੈ ਕੇ ਆਓ। ਪਾਣੀ ਲਿਆਂਦਾ, ਹੱਥ ਧੋਤੇ, ਪਾਣੀ ਦਾ ਭਾਂਡਾ ਡੋਲ ਦਿੱਤਾ, ਕਿਹਾ ਲਿਆਓ ਪਾਣੀ ਪਰਤ ਕੇ। ਪਾਣੀ ਲੈਣ ਗਏ, ਲਿਆਂਦਾ, ਚਰਨਾਂ ਤੇ ਪਾਣੀ ਪਾਇਆ, ਭਾਂਡਾ ਡੋਲ ਦਿੱਤਾ। ਤਿੰਨ ਮਹੀਨੇ ਇਹੀ ਕਾਰ ਕਰਦੇ ਰਹੇ, ਪਾਣੀ ਲੈ ਕੇ ਆਉਣਾ ਤੇ ਡੁਲਾ ਦੇਣਾ। ਇੱਕ ਦਿਨ ਵੀ ਭਾਈ ਸਾਹਿਬ ਦੇ ਮੱਥੇ ਤੇ ਤਿਉੜੀ ਨਹੀਂ, ਇੱਕ ਦਿਨ ਵੀ ਉਹਨਾਂ ਦੇ ਅੰਦਰ ਗਿਲਾ ਨਹੀਂ, ਇੱਕ ਘੜੀ ਵੀ ਉਹਨਾਂ ਅੰਦਰ ਸ਼ੱਕ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਅੱਜ ਤਿੰਨ ਮਹੀਨਿਆਂ ਬਾਅਦ ਤੂੰ ਪਾਣੀ ਲਿਆਉਣਾ, ਮੈਂ ਡੋਲ ਦੇਣਾ ਵਾ। ਕਦੀ ਤੂੰ ਇਹ ਨਹੀਂ ਸਵਾਲ ਕੀਤਾ ਵੀ ਇਹ ਪਾਣੀ ਡੋਲਦੇ ਕਿਉਂ ਹੋ? ਕਹਿਣ ਲੱਗੇ ਇਹ ਤੁਹਾਡੀ ਮਰਜ਼ੀ, ਇਹ ਪਾਣੀ ਨੂੰ ਜਿਵੇਂ ਮਰਜ਼ੀ ਮਰਤੋ, ਮੇਰਾ ਕੰਮ ਕੇਵਲ ਹੁਕਮ ਮੰਨ ਕੇ ਪਾਣੀ ਲਿਆਉਣਾ ਹੈ, ਮੇਰਾ ਤਾਂ ਕੰਮ ਹੁਕਮ ਮੰਨਣਾ। ਉਸ ਵੇਲੇ ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਰਹਿਮਤ ਦੀ ਨਜ਼ਰ ਭਰ ਕੇ ਦੇਖਿਆ ਤੇ ਭਾਈ ਕਨਹੱਈਆ ਜੀ ਨੂੰ ਸਰੀਰ ਮੇਂ ਅਸ਼ਰੀਰੀ ਦਿਖਿਆ। ਇਹਦੇ ਅਰਥ ਕੀ ਨੇ? ਨਜ਼ਰ ਭਰ ਕੇ ਦੇਖਿਆ, ਸਰੀਰ ਮੇਂ ਅਸ਼ਰੀਰੀ ਦਿਖਿਆ, ਇਹਦਾ ਭਾਵ ਜਦੋਂ ਇੱਕ ਵਾਰੀ ਨਜ਼ਰ ਕੀਤੀ ਪੰਜਾਂ ਤੱਤਾਂ ਦੀ ਦੇਹ ਵਿੱਚੋਂ ਉਹ ਨਜ਼ਰ ਆਇਆ ਜਿਹੜਾ ਇੱਕ ਵੀ ਤੱਤ ਵਿੱਚ ਨਹੀਂ ਆਉਂਦਾ। ਉਹਨਾਂ ਨੂੰ ਦੇਹ ਵਿੱਚੋਂ ਬਦੇ ਦਿਖਾ ਦਿੱਤੀ। ਇੱਕ ਨਜ਼ਰ ਭਰ ਕੇ ਤੱਕਿਆ ਤੇ ਭਾਈ ਕਨਹੱਈਆ ਜੀ ਪਰਮ ਪਦ ਤੇ ਜਾ ਪਹੁੰਚੇ। ਕਿਹੜੀ ਦਾਤ ਸੀ? ਜਦੋਂ ਤੁਰਨ ਲੱਗੇ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਨਿਮਰਤਾ ਦਾ ਪੱਲਾ ਨਾ ਛੱਡਿਓ, ਨਿਮਰਤਾ ਵਿੱਚ ਰਹੋਗੇ ਤੇ ਇਹ ਦਾਤ ਅੰਦਰ ਟਿਕੀ ਰਹੇ। ਕਿੰਨੀ ਕੁ ਨਿਮਰਤਾ ਆ ਗਈ ਸਿੱਖੀ ਸਿੱਖ ਦਿਆਂ, ਇੰਨੀ ਨਿਮਰਤਾ ਵਿੱਚ ਆ ਗਏ। ਕਈ ਉਹ ਨੇ ਜਿਹੜੇ ਸ਼ਸਤਰ ਪਕੜ ਕੇ ਦੁਸ਼ਮਣ ਨੂੰ ਮਾਰੇ ਤੁਰੇ ਨੇ ਤੇ ਉਹ ਪਾਣੀ ਦੀ ਮਸ਼ਕ ਚੱਕ ਕੇ ਜਿਹੜੇ ਡਿੱਗੇ ਤਰਲੇ ਪੈ ਲੈਂਦੇ ਨੇ ਉਹਨਾਂ ਨੂੰ ਪਾਣੀ ਪੈ ਮਿਲਾਉਂਦੇ ਨੇ। ਮੇਰੇ ਗੁਰੂ ਕਲਗੀਧਰ ਕੋਲ ਜੋ ਸ਼ਿਕਾਇਤ ਵੀ ਕੀਤੀ ਗਈ ਤੇ ਹੱਸ ਕੇ ਕਹਿੰਦੇ ਨੇ ਦਾਤਾ ਇਹ ਸ਼ਸਤਰ ਨਾਲ ਤੇਰੀ ਸੇਵਾ ਕਰਦੇ ਨੇ, ਇਹ ਆਕੀ ਦੁਸ਼ਮਣਾਂ ਨੂੰ ਮਾਰਦੇ ਨੇ ਤੇ ਜਦੋਂ ਕੋਈ ਦੁਸ਼ਮਣ ਡਿੱਗਦਾ ਮੈਂ ਪਾਣੀ ਦੀ ਘੁੱਟ ਪਿਲਾ ਕੇ ਦੁਸ਼ਮਣੀ ਨੂੰ ਮਾਰਨਾ ਪਿਆ। ਮੈਂ ਕਹਿੰਦਾ ਉਹ ਸਿੱਖਾਂ ਇਹ ਕੇਵਲ ਕਿਤਾਬਾਂ ਦੀਆਂ ਸਾਖੀਆਂ ਬਣ ਗਈਆਂ, ਸਾਡੇ ਕਥਾ ਵਾਚਕਾਂ ਦੇ ਕਹਿਣ ਦਾ ਤਰੀਕਾ ਬਣ ਗਿਆ। ਕਿੱਥੇ ਮਿਲੇਗੇ ਭਾਈ ਕਨਹੱਈਏ ਵਰਗੀ ਸਿੱਖੀ ਤੇ ਜਦੋਂ ਤੂੰ ਅਰਦਾਸ ਕਰਕੇ ਕਹਿੰਦਾ ਤਾਂ ਮੈਨੂੰ ਸਿੱਖੀ ਦੇਣੀ ਆ ਤੇ ਭਾਈ ਕਨਹੱਈਏ ਵਰਗੀ ਸਿੱਖੀ ਦੇ ਦੇ, ਮੈਨੂੰ ਬਾਬੇ ਬੁੱਢੇ ਵਰਗੀ ਸਿੱਖੀ ਦੇ, ਮੈਨੂੰ ਭਾਈ ਗੁਰਦਾਸ ਵਰਗੀ ਸਿੱਖੀ ਦੇ, ਮੈਨੂੰ ਕਿਤੇ ਭਾਈ ਮੰਝ ਵਰਗੀ ਸਿੱਖੀ ਦੇ ਦੇ। ਸਿੱਖੀ ਦਾ ਦਾਨ ਮੰਗਣ ਲੱਗਿਆ ਸਿੱਖ ਕੋਲ ਸਭ ਤੋਂ ਪਹਿਲੀ ਗੱਲ ਨਿਮਰਤਾ ਦੀ ਦਾਤ ਮਿਲੇ। ਖਾਉ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ, ਤੇ ਬੇਨਤੀ ਕਰ ਰਿਹਾ ਜਿਹੜਾ ਗਰੀਬੀ ਵਿੱਚ ਰਹੇਗਾ ਇੱਕ ਦਿਨ ਉੱਚੇ ਰੁਤਬੇ ਤੇ ਪਹੁੰਚੇਗਾ। ਭਾਈ ਗੁਰਦਾਸ ਨੇ ਤਾਂ ਦੋ ਪੌੜੀਆਂ ਇਸ ਕਰਕੇ ਕਹੀਆਂ ਨੇ, ਕਹਿੰਦੇ ਨੇ ਅੱਜ ਟੀਕਰਾ ਕਿਸੇ ਦੇ ਸਿਰ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, ਕਿਸੇ ਦਾ ਮੂੰਹ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, ਕਿਸੇ ਦੇ ਹੱਥ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, جتن بھی گل کرنے ہیں اسی کرنے ہیں سرن ساد کے توئے توئے پیو. جدو اسی شبد ورتنے ہیں کہنے لگے ہم تن کے چرن پخال دے توڑ کول کول پی جائے. کدی کیا بھی اسی سر دھو کے پیاں گے, سکھ کا منہ دھو کے پیاں گے, ہاتھ دھو کے پیاں گے, چرن دھوئے کے کیوں پینے ہیں؟ کیونکہ چرنوں نو رب نے غریبی کی داد دیتی ہے. متے نو کدی کسی نے دھونا, جدن دھونا چرن دھو کے پیتے جانے. کی یہ غریبی والا اچا نہیں جانا؟ حضور نے شبد ورتے نے سر اچا نیویں, چرن سر پیری پاندے, سکھا نو سکھی دان, غریبی دا دان ملے. کیونکہ سب تو وڈیا رولا ہی اس گل کا قومے والا کیڑا ہی سانوں ٹکن دینا. اصلیت روز جدو شام نو اسی بہنے ہاں نا, سوہلا صاحب دا باچ سکھ دے نت نیم دا آخری وہ باڑی ہے, رات نو سون لگے تے دیکھو گرو رام داس تے خین نمرتا دے پہنچ. وہ رات نو سون لگیا بھی کہندے نے شریر ول چاتی مار, کام نال بھریا ہے, گسے نال بھریا ہے, تے داتا ہے چھٹے کیویں؟ کہن لگے کام کرود نگر بو بھریا مل سادھو کھنڈل کھنڈا ہے, پورب لکھت لکھے گر پایا من ہر لو منڈل منڈا ہے. غریبی دھارن کر کی کر سادھو انجلی پن وڈا ہے, کر ڈنڈوت پن وڈا ہے, پن وڈا ہے دووری آیا ہے. گرو سامنے اپنے ہاتھ جوڑ کے نمرتا دی دات منگ, غریبی ورگا پن کوئی نہیں. کر ڈنڈوت پن وڈا ہے, ڈنڈوت اپنے آپ نو نمرتا وچ چکا دے, اے سب تو وڈا پن ہے. تے داتا جڑے چک دے نہیں, کہن لگے رب میر کرے انہاں نو غریبی دی داد دے. کہندے اصل وچ انہاں دے اندر ایک وہ کنڈا چلا گیا ہے جڑا اس جنم وچ کوئی نہیں نکلنا. مہاراج کیوں؟ جنہاں کول غریبی نہیں, سچ جانو اس کنڈے نے اتنا پوارا پایا ہے جہدے اندر ٹک گیا وہ آپ بھی نہیں ٹکتا تے دوجے نو بھی نہیں ٹکن دیندا. وہ کنڈا کیڑا جی؟ کہن لگے ساکت ہر رس ساد نہ جانیا تین انتر قومیں, کنڈا ہے تے قومیں دے کنڈے نال کھلو کے کہیے میں سکھاں اے سکھی دا دان کوئی نہیں. کہن لگے ساکت ہر رس ساد نہ جانیا تین انتر قومیں, کنڈا ہے جیوں جیوں چلے جیوں جیوں وہ تردا ہے چب ہے وہ کنڈا قومے دا چبد ہے. کیوں چبد ہے؟ کیونکہ چلن نہ چبنا ہے نا, اکلیا بیٹھے نہیں چبدا ہوں, جدو دوجے نو دیکھتا ہے پھر چبد ہے. یہ میرے برابر کیویں ہو گیا؟ جو جو چلا چبا دکھ پاوے, ایتھے کنڈا نہیں ٹک دینا. جدو اگے جاندے نے جم کال سہے سر ڈنڈا ہے, اگے کہندے خم غریب مسکین پرب تیرے, ایویں سکھی دا پہلا دان کتے مل جائے. خم غریب مسکین پرب تیرے, ہر راکھ راکھ وڈ وڈا ہے, جن نانک نام آدھار ٹیک ہے, آدھار نام تا بنے گا جدو کہے گا ہم غریب مسکین پرب تیرے, ہم غریب مسکین پرب تیرے, ہر راکھ راکھ وڈ وڈا ہے, جن نانک نام آدھار ٹیک ہے, ہر نامے کی سکھ منڈا ہے. میں بےنتی کر رہا کہ سر اچا نیویں چرن سکھی دی پہلی دات غریبی, سر اچا نیویں چرن سر پیری پاندے, منہ اکھی نک کن ہاتھ دے پار اچان دے, سب چین چھڈ پوجیاں کون کرم کماندے, گر شرمی ساتھ سنگتی نت چل چل جاندے, وطن پر اپکار نو کر پار وساندے. کہن لگے چرن جڑے اینی سیوا نمرتا وچ رہے نے, میری کھلو موجڑے گر سکھاں ڈاندے, مستک لگے ساد رین وڈ پاگ, جنہاں دے سکھی دان وچ سب تو پہلی بینتی کریے داتا غریبی دی دات دیو. اس غریبی بھی جدو آوانگے ادو حضور نے کہے کہ نمن سو اکھر کھمن گون جیوا منیا منت, اے ترے پہنے ویچ کر تا وس آوی کنت. غریبی وچ رہن والا کہندا ہے آج جدو پڑھنی فریدا جوت ہے مارن مکیاں تنا نہ مارے کم, کیونکہ اندر والا کنڈے ہی کم کسونت کھڑے کردا ہے, جہد اندر کنڈا نہیں وہ نہیں کدی بولتا. اتنے پھر اِسی کہاں گے کوئی جواب نہ دیتا تو اِسی کیویں؟ دیکھو کسے خد ہوں یہ نہیں سمجھان تو پہلے اِسی کسون چک لیے. کہنے لگے جو تین مارن مکیاں تنا نہ مارے کم, آپ نیڑا کر جائیے, آپ نیڑا کر, آپ نیڑا در تھے اپنے جے نج گھر بھی جانے تے دشمنی مٹان دا یتن کر,
جس بندے دے اندر دشمن والی برتی اس بندے دا کدی اندر سمن وچ ٹک ہی نہیں سکتا. حضور نے شبد مکائے کہن لگے جب لگ تارا ہے کوئی بیری میت تب لگ نشچل نہیں چیت. حضور نے میر کیتی آپ نیڑے کر جائیے پیر تنہ دے چمب. جڑی بینتی کر رہے ہیں سب تو پہلی سکھی دان وچ نمرتا. بھائی صاحب نے شبد ورتے ہاں کس کول کمایا گرمت ہردے غریبی آوے. پانچ سات منٹ آپ دے لینے نے کیونکہ گھنٹا سمپورن ہو جائے. کہن لگے دوسرا بچن سی ہاں تش کول کمایا پر ناری دے نیڑ نہ جاوے. گرمخو اس گن نو میرا داتا میر کرے جس سکھ کولے گن آ گئے نے. میں تین پنکتیاں دے ارتھ کرنے چاہندا سا کہ ہاں تش کول کمایا گرمت ہردے غریبی آوے, ہاں تش کول کمایا پر ناری دے نیڑ نہ جاوے, ہاں تش کول کمایا پر دربے نو ہاتھ نہ لاوے. اے سکھی دان وچ پر ناری دے نیڑ نہ جاوے. ایک بینتی کہ گرمت اندر استری نو بالکل نندیا نہیں گیا. دیکھو حضور نے ایک شبد ورتیا ہے نار میں پرکھ, پرکھ میں ناری, بوجھو برہم گیانی, تن میں دھیان, دھیان میں جانیا. صاحب نے شبد ورتے کہن لگے ہر پرکھ دے وچ ناری ہے, ہر ناری دے وچ پرکھ ہے. یہ ارتھ کی جے اکلا پرکھ ہے تا بھی ادھورا ہے, جے اکلی ناری ہے تے تا بھی ادھوری ہے. دوسرا جس پرکھ تے ناری دو شبد گرو گرنتھ صاحب چ بڑی بڑی آئے ہیں. اسی کئی بری اس وشے تے بڑا رولا پانے برابرتا سبندی. وہ میں کہنا سی اس گل نوں کیوں نہیں سمجھ دے پئے جو پرماتما دی کھیڈ ہے رب دی کھیڈ وچ ترک کرنا, رب دی کھیڈ وچ دلیلاں دینیاں اپنیا. دیکھو ایتھے بالکل ناری نوں نندیا نہیں گیا. جیڑی برابرتا دی اسی گل کرنے ہاں کہ مرد کبھی ناری دی برابرتا کر لے گا, اسی ہر دوجے کر لگتے ہیں. ناری نوں مرد دے برابر کیوں نہیں؟ جو پرماتما نے ایک عورت نوں گن دتے نے کہ مرد دی برابری کر سکتا ہے؟ کوئی مائی کا لال کھڑا ہو کے کہے بھی میں عورت دی برابری کر سکنا؟ گرو صاحب نے کہا ناری ہووے تے پرکھ دا جنم ہے, پرکھ ہووے تے ناری دا جنم ہے. جے اکلے رہن گے کھما کرو دونوں دے سمیل نال کی سنتان ہے؟ دیکھو دونوں ایک دوجے تو ادھورے نے. حضور نے بانی وچ جدو عورت دی گل کیتی ہے میں بانی وچوں کچھ پرمان دینے چاہنا پھر آنا پر ناری دے نیڑ نہ جاوے. دیکھو حضور نے بچن کیا ہے اسی ایک توک بڑی بڑی پڑھنے ہیں کہ سوکو مندہ آکھی ہے جت جمے راجان. ویسے شلوک آپ پڑھنے ہیں پنڈ جمی ہے پڑھ نمی ہے پنڈ منگن ویاہ پنڈو ہووے دوستی پنڈو چل ہے راہ پنڈ موا پل پالی ہے پنڈ ہووے بندان. سوکو مندہ آکھی ہے جت جمے راجان پنڈو ہی پنڈ اپ جائے. میرے بابا جی نے کیا دیکھو سنسار سبندے دے نال بند ہے. اج اسے پانڈ نو اسے استری نو ساڈا سماج جنم بھی نہیں لین دیندا پیا. پاوے گل کہنی بڑی لویا چبن والی گل ہے پر سکھی دان دی گل پہ کرنے ہاں. تینوں اے پتہ نہیں کہ تیری گرو گرنتھ صاحب دی بانی وچ سب تو وعدے شبد نے جہدے وچ کہ استری بن کے گرو تیرے نے رب دے در تے پکار کیتی ہے, کیونکہ استری دے اندر دی نکلی کوئی خوک رب دے در تے سنی جاندی. ایڈا وڈا تھان نہیں حضور بانی پڑھو. بابے فرید دے سب تو پرانے بھگتوں نے گرو گرنتھ صاحب انہوں کا ایک شبد ہوں کہندے نے کہ آپ لیے لڑ لائے در درویش کہ تین تن جنیندو جنیندی ماؤ آئے سبل سے. حضور نے شبد ورتے نے آپ جدو پڑھنے ہاں کہن لگے تن تن پتا تن تن کل تن تن سو جننی جن گرو جنیا مائے. میرے تن گرو گرنتھ صاحب تا کہندے نے اس ماں نو تن کہیں جنے جن جنے جنا جڑے جن نے سیوکاں نو جنم دتا. تے جدو بابا جی دی بانی پڑھنے کی انہاں استری روپ ہو کے پکاریا نے کہ میں بن جارن رام کی تیرا نام وکھر واپار جیو. گرو امرداس کہندے نے میں کامن میرا کنت کرپار جے ہاں کرائے تے ہاں کری شنگار. بابا کبیر جی بابا نام دیو تا کہندے نے میں بوری میرا رام پتار رچ رچ تا کو کروں شنگار. گرو گرنتھ صاحب کہندے کرم ہین تن کرے بنتی ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਜੇ ਨਾ ਸੁੱਖ ਮਿਲੇ ਬਾਬਾ ਫਰੀਦ ਤਾਂ ਕਹਿੰਦੇ ਨੇ ਅੱਜ ਨਾ ਸੁੱਤੀ ਕੰਚਿਓ, ਅੰਤ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖ ਕੇ ਇੰਨਾ ਉੱਚਾ ਰੁਤਬਾ ਦਿੱਤਾ ਕਿ ਜੇ ਜਗਿਆਸੂ ਤੂੰ ਸਾਈ ਨੂੰ ਖੁਸ਼ ਕਰਨਾ ਹੈ ਤੇ ਤੇਰੇ ਕੋਲ ਇਸਤਰੀ ਵਾਲੀ ਕੋਮਲਤਾ, ਉਹਦੇ ਵਾਲੀ ਨਿਮਰਤਾ, ਉਹਦੇ ਵਾਲਾ ਟਿਕਾ ਆਵੇ। ਸਿੱਖੀ ਦਾ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਜਿਸ ਨੇ ਸਿੱਖੀ ਸਿੱਖਣੀ ਹੈ ਕਹਿੰਦੇ ਨੇ ਪਰ ਨਾਰੀ ਦੇ ਨੇੜ ਨਾ ਜਾਵੇ। ਇਹਦਾ ਭਾਵ ਕੀ ਨੇੜ ਨਾ ਜਾਵੇ? ਦਾ ਅਰਥ ਇਹ ਨੀ ਕਿ ਨਫ਼ਰਤ ਕਰਨ ਲੱਗ ਪਏ ਕਿ ਢੋਰ ਗਵਾਰ ਸ਼ੂਦਰ ਪਸ ਨਾਰੀ ਇਹ ਸਭ ਤਾਰਨ ਕੇ ਅਧਿਕਾਰੀ। ਇਹ ਨਹੀਂ ਕਿ ਉਹਨੂੰ ਵਾਗਣ ਦੈਨ ਸ਼ਬਦ ਵਰਤ ਲੈ ਕਿਉਂਕਿ ਇਹ ਪੁਰਾਣੇ ਲੋਕਾਂ ਨੇ ਵਰਤੇ ਨੇ। ਇਹਦਾ ਭਾਵ ਇਹ ਵੇ ਜੇ ਸਿੱਖੀ ਨੂੰ ਕਮਾਉਣਾ ਹੀ ਅੰਦਰ ਦੀ ਨਿਮਰਤਾ ਰੱਖਦਿਆਂ ਹੋਇਆ ਇੱਕ ਅਰਦਾਸ ਕਰੀ ਕਿ ਤੂੰ ਵਿਭਚਾਰੀ ਨਾ ਹੋਵੇ। ਸਿੱਖੀ ਦਾ ਇਹ ਗੁਣ ਹੈ। ਹਜ਼ੂਰ ਭਾਈ ਗੁਰਦਾਸ ਕਹਿਣ ਲੱਗੇ ਪਰ ਨਾਰੀ ਦੇ ਨੇੜ ਨਾ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਪਰ ਤਿਰਿਆ ਰੂਪ ਨਾ ਪੇਖ ਹੈ ਨੇਤਰ। ਇਹਦਾ ਭਾਵ ਮਲੀਨ ਬਿਰਤੀ ਨਾਲ ਦੇਖੀ ਨਾ ਤੇ ਜੇ ਦੇਖੇਗਾ ਫਿਰ ਸਿੱਖ ਕੋਈ ਨੀ। ਫਿਰ ਤਾਂ ਕਹਿੰਦੇ ਨੇ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਮੈਂ ਕਿਨੀ। ਜੇ ਤੂੰ ਤੱਕੇਗਾ ਤੇ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਦੇਖ ਤੂੰ ਆਪਣੇ ਆਪ ਨੂੰ ਕੰਤ ਕਹਿੰਦਾ। ਬੜੀ ਕਮਾਲ ਦੀ ਉਦਾਹਰਣ ਦਿੱਤੀ। ਕਹਿੰਦੇ ਨੇ ਇੱਕ ਬਗੀਚਾ ਹੈ, ਉਸ ਬਗੀਚੇ ਵਿੱਚ ਕਈ ਫੁੱਲ ਖਿੜੇ ਨੇ, ਹਰ ਫੁੱਲ ਦੀ ਸੁਗੰਧੀ ਹਰ ਫੁੱਲ ਦੀ ਮਹਿਕ ਆਪੋ ਆਪਣੀ ਹੈ, ਪਰ ਦੇਖ ਤੈਨੂੰ ਇੱਕ ਫੁੱਲ ਨਾਲ ਤੇਰਾ ਸੰਬੰਧ ਹੈ ਤੇ ਜੇ ਆਪਣੇ ਆਪ ਨੂੰ ਕੰਤ ਕਹਿਣਾ ਹੈ ਦੂਜੇ ਫੁੱਲ ਨੂੰ ਮੈਲੀ ਨਜ਼ਰ ਨਾਲ ਤੱਕੀ ਨਾ। ਕਿਆ ਗੱਲ ਆਇਓ ਭੂਸ਼, ਪਰ ਵੇਲ ਨਾ ਜੋ ਹੈ ਕੰਤ ਤੂੰ, ਨਾਨਕ ਫੁੱਲਾਂ ਸੰਦੀ ਵਾੜ ਖਿੜਿਆ ਹਬ ਸੰਸਾਰ ਜਿਉਂ। ਇੱਕ ਬੇਨਤੀ ਕਰਨੀ, ਅਸੀਂ ਕਹਾਂਗੇ ਕੋਈ ਉਦਾਹਰਣ ਦਈਏ ਕਿ ਜਿਸ ਸਿੱਖ ਨੇ ਸਿੱਖੀ ਕਮਾਈ ਹੋਵੇ, ਵਕਾਰਾਂ ਦਾ ਝੱਖੜ ਝੁੱਲਿਆ ਹੋਵੇ ਤੇ ਮੇਰੇ ਦਾਤੇ ਨੇ ਉਹਨੂੰ ਤੱਪੀ ਵਾਹ ਨਾ ਲੱਗਣ ਦਿੱਤੀ ਹੋਵੇ। ਵੈਸੇ ਸਿੱਖੀ ਕਮਾਈ ਤਾਂ ਜਾਂਦੀ ਏ, ਜੇ ਗੁਰੂ ਕਲਗੀ ਵਾਲਿਆ ਤੇਰਾ ਸਿਰ ਤੇ ਸਾਡੇ ਸਿਰ ਤੇ ਤੇਰਾ ਹੱਥ ਹੋਵੇ, ਜੇ ਤੇਰੀ ਮਿਹਰ ਹੋਵੇ। ਬਾਬਾ ਜੀ ਨੇ ਐਵੇਂ ਨੀ ਸੀ ਕਿਹਾ ਕਿ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾਂ ਬਾਗ, ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾ। ਤੱਕੋ 1857 ਦਾ ਗਦਰ ਹੋਇਆ, ਇੱਕ ਸਿੱਖ ਜਿਹਨੇ ਸਿੱਖੀ ਬਾਬੇ ਨਾਨਕ ਦੀ ਕਮਾ ਕੇ ਉਦਾਹਰਣ ਦਿੱਤੀ। ਕਮਾਈ ਹੋਰਨਾਂ ਨੇ ਵੀ ਬੜੀ, ਸਿਰਫ ਉਦਾਹਰਣ ਇੱਕ ਦੇ ਰਿਹਾ। ਦਿੱਲੀ ਦੇ ਵਿੱਚ ਕਤਲੋ ਗਾਰਤ ਹੋ ਰਹੀ ਹੈ, ਅੰਗਰੇਜ਼ ਨੇ ਕਹਿ ਦਿੱਤਾ ਵੀ 24 ਘੰਟਿਆਂ ਵਿੱਚ ਜੋ ਕੁਝ ਲੁੱਟ ਪੁੱਟ ਸਕਦੇ ਹੋ ਲੁੱਟ ਲਓ, ਇੱਜ਼ਤ ਲੁੱਟੋ, ਧਨ ਲੁੱਟੋ, ਘਰ ਲੁੱਟੋ। ਛਪਾਈ ਹਲਕੇ ਕੁੱਤਿਆਂ ਦੀ ਤਰ੍ਹਾਂ ਲੋਕਾਂ ਦੇ ਘਰਾਂ ਨੂੰ ਪਏ। ਪਰ ਇੱਕ ਸੱਜਣ ਰੱਬ ਦੀ ਬੰਦਗੀ ਵਿੱਚ ਗੁੜੁੰਦ ਅੰਮ੍ਰਿਤ ਵੇਲੇ ਆਪਣੇ ਨੇਮ ਨੂੰ ਨਿਭਾਇਆ, ਕੀ ਦੇਖਿਆ ਦਿੱਲੀ ਨੂੰ ਅੱਗ ਲੱਗ ਗਈ, ਚਾਰ ਚੁਫੇਰੇ ਕੁਰਲਾਤ ਪਏ, ਫੌਜੀ ਲੋਕਾਂ ਦਾ ਸਮਾਨ ਪੈ ਲੁੱਟਦੇ ਨੇ। ਉਸ ਨੌਜਵਾਨ ਨੇ ਖੱਤ ਵਿੱਚ ਬੰਦੂਕ ਪਕੜੀ, ਤੁਰਦਿਆਂ ਇੱਕ ਸੰਖੇਪ ਜੀ ਅਰਦਾਸ ਕੀਤੀ, ਹੇ ਗੁਰੂ ਨਾਨਕ ਸਾਹਿਬ ਅੱਜ ਦੇ ਝੱਖੜ ਵਿੱਚੋਂ ਬਚਾ ਲੈ, ਮੈਂ ਸਾਰੀ ਜ਼ਿੰਦਗੀ ਤੇਰੇ ਚਰਨਾਂ ਵਿੱਚ ਸਮਰਪਿਤ ਕਰਦਿਆਂ। ਸਿੱਖੀ ਕਮਾਉਣ ਲਈ, ਸਿੱਖੀ ਰੱਖਣ ਲਈ ਵੀ ਅਰਦਾਸ ਕਰਨੀ ਪੈਂਦੀ। ਜਦੋਂ ਗਏ ਤੇ ਕਹਿੰਦੇ ਨੇ ਇੱਕ ਸੱਜਣਾ ਦੇ ਘਰ ਵਿੱਚ ਨੌਜਵਾਨ ਬੱਚੀਆਂ ਦੋਵਾਂ ਉਹਨਾਂ ਦੀਆਂ, ਤੇ ਸਿਪਾਹੀ ਖੜਪ ਕਰ ਉਸ ਘਰ ਨੂੰ ਗਏ ਤੇ ਇਸ ਬਾਬੇ ਨੇ ਅੱਗੇ ਬੰਦੂਕ ਲੈ ਕੇ ਖਲੋ ਗਿਆ, ਉੱਚੀ ਆਵਾਜ਼ ਵਿੱਚ ਸਿੰਘ ਗਰਜ ਵਿੱਚ ਕਿਹਾ ਖਬਰਦਾਰ ਜਿਸ ਘਰ ਨੂੰ ਕਿਸੇ ਨੇ ਕੈਰੀ ਨਜ਼ਰ ਨਾਲ ਤੱਕਿਆ ਪੁੱਛਿਆ ਤੂੰ ਕੌਣ? ਕਹਿਣ ਲੱਗੇ ਵੱਡੇ ਸਾਹਿਬ ਨੇ ਇਹਨਾਂ ਦੀ ਸੇਵਾ ਲਈ ਮੇਰੀ ਡਿਊਟੀ ਲਾ ਦਿੱਤੀ। ਹੁਣ ਕਿਸੇ ਨੂੰ ਕੀ ਪਤਾ ਕਿਹੜੇ ਵੱਡੇ ਸਾਹਿਬ ਦਾ ਇਹ ਸੇਵਕ ਹੈ? ਖਲੋ ਗਏ ਅੱਗੇ, ਉਹਨਾਂ ਇਸਤਰੀਆਂ ਨੂੰ ਕਿਹਾ ਤੁਸੀਂ ਘਰ ਜਾ ਕੇ ਟਿਕੋ। ਬਜ਼ੁਰਗ ਇੱਕ ਔਰਤ ਆਈ ਬਾਹਰ, ਦੇਖ ਕੇ ਕਹਿੰਦੀ ਹੈ ਸੱਚ ਜਾਣੀ ਤੇਰਾ ਰੂਪ ਦੇਖ ਕੇ ਭਰੋਸਾ ਵੱਜ ਗਿਆ, ਸਾਡੀ ਇੱਜ਼ਤ ਮਹਿਫੂਜ਼ ਰਹੇਗੀ। ਸਿੱਖ ਨੂੰ ਦੇਖੇ ਦੁਸ਼ਮਣ ਤੇ ਉਹਨੂੰ ਭਰੋਸਾ ਆ ਜਾਏ ਮੇਰਾ ਰਖਵਾਲਾ ਆ ਗਿਆ। ਉਹਨੂੰ ਕਹਿੰਦੀ ਅਸੀਂ ਸਜਦ ਹਾਂ ਹਜ਼ਰਤ ਸਾਹਿਬ ਦੀ ਕੁੱਲ ਵਿੱਚੋਂ ਹਾਂ, ਪਰ ਇੱਕ ਤੈਨੂੰ ਗੱਲ ਕਹਿੰਦੀ ਹੈ, ਤੈਨੂੰ ਖੁਦਾ ਤੇ ਗੁਰੂ ਨਾਨਕ ਦੀ ਸਿੱਖੀ ਦਾ ਵਾਸਤਾ ਹੀ ਕਿ ਸਾਡੀ ਹਿਫਾਜ਼ਤ ਜ਼ਰੂਰ ਕਰੇ। ਸਿੱਖੀ ਦੇਖੋ, ਉਹਨਾਂ ਨੇ ਫਿਰ ਬਚਨ ਕਹਿ ਕਹਿਣ ਲੱਗੇ ਮਾਈ ਤੂੰ ਵਾਸਤਾ ਨਹੀਂ ਸੀ ਪਾਉਣਾ, ਮੈਂ ਤਾਂ ਹੁਣ ਵੀ ਖਲੋਤਾ ਵਾਂ, ਜੇ ਸਿੱਖੀ ਦਾ ਵਾਸਤਾ ਪਾਈ ਤੇ ਮੈਂ ਓਨੀ ਦੇਰ ਤੱਕ ਇੱਥੇ ਟਿਕਾਂਗਾ, ਜਾਂ ਤਾਂ ਮੇਰੇ ਪ੍ਰਾਣ ਨਾ ਨਿਕਲ ਜਾਣ ਤੇ ਜਿੰਨੀ ਦੇਰ ਤੱਕ ਠੰਡ ਠੰਡੋਲਾ ਨਾ ਹੋ ਜਾਏ। ਖਲੋਤਾ ਰਿਹਾ ਸਾਰੀ ਰਾਤ, ਖਲੋਤਾ ਸਾਰੇ ਦਿਨ ਉਹ ਫੌਜੀ ਖਲੋਤਾ ਰਿਹਾ। ਦੂਜੀ ਸ਼ਾਮ ਨੂੰ ਜਦੋਂ ਠੰਡ ਠੰਡੋਲਾ ਹੋਇਆ, ਲੋਕ ਘਰਾਂ ਨੂੰ ਪਰਤੇ, ਤੇ ਉਹਨਾਂ ਪਸਜਦਾਂ ਦੇ ਪਰਿਵਾਰ ਦੇ ਮਰਦ ਘਰ ਆਏ ਤੇ ਉਸ ਮਾਈ ਨੇ ਕਿਹਾ ਆਹ ਸਿੱਖ ਫੌਜੀ ਹੈ ਜਿਹਨੇ ਸਾਰੀ ਰਾਤ ਖਲੋ ਕੇ ਦਿਨੇ ਰਾਤ ਪਹਿਰਾ ਦਿੱਤਾ ਹੈ। ਕਹਿੰਦੇ ਨੇ ਉਸ ਬਜ਼ੁਰਗ ਨੇ ਸ਼ਾਹ ਨੇ ਆਪਣੇ ਘਰ ਬੁਲਾਇਆ, ਅਮੀਰ ਬੜਾ ਸੀ ਘਰ, ਕੋਲ ਬੁਲਾ ਕੇ ਉਹ ਔਰਤਾਂ ਜਿਹੜੀਆਂ ਪਰਦੇ ਵਿੱਚ ਰਹਿੰਦੀਆਂ ਨੇ, ਇੰਝ ਲੱਗਦਾ ਸੀ ਗੁਰੂ ਨਾਨਕ ਦਾ ਸਿੱਖ ਕਿਸੇ ਦਾ ਪੁੱਤਰ ਬਣ ਕੇ, ਕਿਸੇ ਦਾ ਭਰਾ ਬਣ ਕੇ ਤੇ ਕਿਸੇ ਦੇ ਪਿਤਾ ਰੂਪ ਵਿੱਚ ਹੋ ਕੇ ਉਸ ਘਰ ਵਿੱਚ ਉਹ ਸਤਿਕਾਰ ਲੈ ਰਹੇ। ਸਾਰੇ ਜੀ ਇਕੱਠੇ ਹੋਏ ਤੇ ਸ਼ਾਹ ਨੇ ਔਰਤ ਨੂੰ ਕਿਹਾ ਕਿ ਇੱਕ ਥਾਲੀ ਭਰ ਕੇ ਮੋਤੀਆਂ ਦੀ, ਸੋਨੇ ਦੀਆਂ ਮੋਹਰਾਂ ਦੀ ਲਿਆਓ। ਜਦੋਂ ਲਿਆਂਦੀ ਉਸ ਸਿਪਾਹੀ ਨੂੰ ਕਿਹਾ, ਕਹਿਣ ਲੱਗੇ ਆਹ ਤੁਸੀਂ ਸਾਡੀ ਹਿਫਾਜ਼ਤ ਕੀਤੀ, ਅਸੀਂ ਇਨਾਮ ਦਿੰਦੇ ਹਾਂ। ਇੱਕੋ ਦਮ ਉੱਠ ਕੇ ਕਹਿਣ ਲੱਗੇ, ਮੈਂ ਸਿੱਖੀ ਦਾ ਵਾਸਤਾ ਵੇਚਣ ਲਈ ਨਹੀਂ, ਮੈਂ ਗੁਰੂ ਨਾਨਕ ਦੀ ਸਿੱਖੀ ਕਮਾਉਣ ਵਾਸਤੇ ਖਲੋਤਾ ਹੋਇਆ ਸੀ। ਮੇਰੀ ਕੋਈ ਡਿਊਟੀ ਕਿਸੇ ਸਰਕਾਰ ਨੇ ਨਹੀਂ ਲਾਈ, ਬਸ ਇਸ ਬੀਬੀ ਨੇ ਕਿਹਾ ਤੈਨੂੰ ਗੁਰੂ ਨਾਨਕ ਦੀ ਸਿੱਖੀ ਦਾ ਵਾਸਤਾ। ਕਹਿਣ ਲੱਗਾ ਮੈਂ ਸਿੱਖ ਹਾਂ ਤੇ ਮੈਂ ਸਿੱਖੀ ਨੂੰ ਵੇਚਣ ਨਹੀਂ ਆਇਆ। ਕਹਿੰਦੇ ਸਾਰੀਆਂ ਦੀਆਂ ਅੱਖਾਂ ਵਿੱਚ ਪਾਣੀ ਸੀ, ਸ਼ਮਸ਼ਮ ਕਰਕੇ ਵਗਦਾ ਘਰ ਗਏ। ਸਾਰੇ ਫੌਜੀ ਘਰ ਰੁਪਈਏ ਦੌਲਤ ਲੈ ਕੇ ਗਏ। ਇਹ ਆਪਣੀ 3 ਮਹੀਨਿਆਂ ਦੀ ਤਨਖਾਹ ਮਾਈ ਦੀ ਖੱਤ ਤੇ ਤਲੀ ਤੇ ਰੱਖੀ ਤੇ ਮਾਂ ਨੇ ਕਿਹਾ, ਪੁੱਤਰ ਉੱਥੇ ਤਾਂ ਵਗਦੀ ਗੰਗਾ ਵਿੱਚ ਲੋਕਾਂ ਹੱਥ ਧੋਤੇ, ਤੂੰ ਕੀ ਲੈ ਕੇ ਆਇਆ, ਕੁਝ ਲੁੱਟੀ? ਅੱਖਾਂ ਭਰ ਕੇ ਕਹਿੰਦੇ ਮਾਂ ਮੈਂ ਗੁਰੂ ਨਾਨਕ ਦੀ ਸਿੱਖੀ ਦਾ ਝੰਡਾ ਬੁਲੰਦ ਕਰਕੇ ਆਇਆ, ਮੈਂ ਗੁਰੂ ਨਾਨਕ ਦੀ ਸਿੱਖੀ ਲੈ ਕੇ ਆਇਆ। ਦਾਸਤਾਨ ਸੁਣਾਈ ਪਰ ਮਾਈ ਮੰਨੀ ਨਾ, ਕਹਿਣ ਲੱਗੀ ਨਿਕਲ ਜਾ ਮੇਰੇ ਘਰ ਤੋਂ। ਕਹਿੰਦੇ ਚੰਗਾ ਮਾਂ, ਹੁਣ ਉਹਦੀ ਦਰ ਤੇ ਜਾਵਾਂਗਾ ਜਿਹਨੇ ਉਸ ਹਨੇਰੀ ਵਿੱਚ ਵੀ ਮੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਤਨ ਕਰਕੇ ਮਨ ਕਰਕੇ ਕੌਣ ਸਨ? ਇਹ ਸਨ ਸੰਤ ਬਾਬਾ ਕਰਮ ਸਿੰਘ ਜੀ ਖੋਤੀ ਮਰਦਾਨ ਵਾਲੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਕਮਾਇਆ। ਸਿੱਖੀ ਨੂੰ ਕਮਾਉਣੀ, ਪਹਿਲੀ ਗੱਲ ਚੇਤੇ ਰੱਖੀ, ਗਰੀਬੀ ਲਈ ਬੇਨਤੀ ਕਰੀ ਤੈਨੂੰ, ਪਰ ਔਰਤ ਉਹਦੇ ਵਿੱਚੋਂ ਮਾਂ ਬੇਟੀ ਭੈਣ ਨਜ਼ਰ ਆਵੇ ਤੇ ਗੁਰੂ ਦੇ ਬਚਨਾਂ ਨੂੰ ਜੇ ਕਮਾਏਗਾ। ਤੀਜੀ ਗੱਲ, ਪਰ ਧਨ ਨੂੰ ਹੱਥ ਨਾ ਲਾਈ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਕਹਿੰਦੇ ਨੇ ਜਿਸ ਬੰਦੇ ਨੇ ਪਰਦਾਰਾਂ ਨੂੰ ਤੇ ਪਰ ਧਨ ਨੂੰ ਤਿਆਗ ਦਿੱਤਾ ਹੈ, ਰੱਬ ਉਹਦੀ ਬੁੱਕਲ ਵਿੱਚ ਰਹਿੰਦਾ ਹੈ। ਪਰਦਾਰਾ ਤੇ ਪਰ ਧਨ, ਪਰ ਧਨ ਪਰਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ, ਨਰ ਹਰੀ ਪਰਮਾਤਮਾ ਉਹਦੇ ਨੇੜੇ ਰਹਿੰਦਾ ਹੈ। ਇਸੇ ਵਿਸ਼ੇ ਨੂੰ ਕੱਲ ਆਪਾਂ ਅੱਗੇ ਤੋਰਾਂਗੇ, ਸਿੱਖਾਂ ਨੂੰ ਸਿੱਖੀ ਦਾਨ। ਤੇ ਅੱਜ ਬੇਨਤੀ ਕਰੀਏ, ਹਜ਼ੂਰ ਮਿਹਰ ਕਰੋ, ਸਾਡੇ ਅੰਦਰ ਨੂੰ ਨਿਮਰਤਾ ਦਾ ਦਾਨ ਦਿਓ, ਸਾਡੇ ਅੰਦਰ ਨੂੰ ਟਿਕਾ ਦਾ ਦਾਨ ਦਿਓ, ਤਾਂ ਜੋ ਅਸੀਂ ਆਪਣੇ ਇਖਲਾਕ ਜੀਵਨ ਨੂੰ ਬਣਾ ਸਕੀਏ। ਯਤਨ ਕਰਾਂਗਾ ਕਿ ਕੱਲ ਇਹ ਵਿਸ਼ਾ ਸੰਕੋਚਿਆ ਜਾਏ, ਕਿਉਂਕਿ ਦਿਨ ਵੀ ਥੋੜੇ ਨੇ। ਇਸ ਵਾਰੀ ਯਤਨ ਵੀ ਹੈ, ਭਾਵੇਂ ਸੰਕੋਚੇ ਕਥਾ ਕਰਨੀ ਪਏ, ਵੀ ਇਸ ਵਿਸ਼ੇ ਦੀ ਸੰਪੂਰਨਤਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।